ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਨਾਨਕ ਬਿਨ ਸਤਿਗੁਰ ਭੇਟੈ ਜਗ ਅੰਧ ਹੈ ਅੰਧੇ ਕਰਮ ਕਮਾਏ ਸ਼ਬਦੈ ਸਿਓ ਚਿਤ ਨਾ ਲਾਵਾਈ ਜਿਤ ਸੁਖ ਵਸੈ ਮਨ ਆਏ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸ਼ਬਦੈ ਸਿਓ ਚਿਤ ਨਾ ਲਾਵਾਈ ਜਿਤ ਸੁਖ ਵਸੈ ਮਨ ਆਏ ਤਾਮਸ ਲੱਗਾ ਸਦਾ ਫਿਰੈ ਅਹਿਨਸ ਜਲਤ ਬਿਹਾਏ ਜੋ ਤਿਸ ਭਾਵੈ ਸੋ ਥੀਐ ਕਹਿਣਾ ਕਿਛੁ ਨਾ ਜਾਏ ਤਾਮਸ ਲੱਗਾ ਸਦਾ ਫਿਰੈ ਅਹਿਨਸ ਜਲਤ ਬਿਹਾਏ ਜੋ ਤਿਸ ਭਾਵੈ ਸੋ ਥੀਐ ਕਹਿਣਾ ਕਿਛੁ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਜਾਗਤ ਜੋਤ ਜਗਤ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਮਿਹਰਾਮਨ ਦੇ ਸਦਕਾ ਮਨੁੱਖਤਾ ਲਈ ਰੂਹਾਨੀਅਤ ਦੇ ਸੋਮੇ ਸਿੱਖ ਪੰਥ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਵੇਲੇ ਸਾਨੂੰ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਅਤੇ ਜੋ ਗੁਰਬਾਣੀ ਲੜੀਵਾਰ ਕਥਾ ਦੇ ਪ੍ਰਵਾਹ ਚੱਲ ਰਹੇ ਹਨ ਆਪ ਸਾਰੀਆਂ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਹਜ਼ੂਰ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਜੁੜ ਬੈਠੇ ਹੋ, ਦੇਸ਼ ਵਿਦੇਸ਼ ਵਿੱਚ ਜੁੜ ਬੈਠ ਕੇ ਮਾਲਕ ਦਾ ਹਰ ਜਸ ਗਾਇਨ ਕਰਨ ਦਾ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਇਹ ਅੰਮ੍ਰਿਤਮਈ ਪਾਵਨ ਪਵਿੱਤਰ ਅਗੰਮੀ ਵਾਕ ਦੀਨ ਦੁਨੀਆ ਦੇ ਥੰਮ ਸੇਵਾ ਅਤੇ ਸਿਮਰਨ ਦੇ ਮੁਜੱਸਮੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਅੰਮ੍ਰਿਤ ਸਰੋਵਰ ਅੰਮ੍ਰਿਤ ਬਾਣੀ ਦੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਵਾਰ ਜੋ ਬਿਹਾਗੜੇ ਕੀ ਵਾਰ ਦੇ ਸਿਰਲੇਖ ਹੇਠ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ 21 ਪੌੜੀਆਂ ਦਾ ਸਮੂਹ ਹੈ। ਪੌੜੀਆਂ ਦੇ ਉੱਪਰ ਜਿਹੜੇ ਸ਼ਲੋਕ ਨੇ ਉਹਨਾਂ ਦੀ ਗਿਣਤੀ 43 ਹੈ, ਕਿਉਂਕਿ ਬਾਕੀ ਪੌੜੀਆਂ 'ਤੇ 2-2 ਸ਼ਲੋਕ ਨੇ। ਇੱਕ 12ਵੀਂ ਪੌੜੀ ਹੈ ਜਿਸ 'ਤੇ 3 ਸ਼ਲੋਕ ਸਤਿਗੁਰਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਵਾਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਦੋਂ ਸ਼ਲੋਕ ਅੰਕਿਤ ਕਰਵਾਏ। ਇਸ ਵਾਰ ਵਿੱਚ ਗਰੀਬ ਨਵਾਜ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਜੋ 15ਵੀਂ ਪੌੜੀ ਵਿੱਚ ਸਾਨੂੰ ਸਿਧਾਂਤ ਬਖਸ਼ਿਸ਼ ਕਰਦੇ ਨੇ, ਉਸ ਤੋਂ ਪਹਿਲਾਂ पौड़ी की व्याख्या स्वरूप दो श्लोक तीसरे गुरदेव निमाणिया दे माण नितानिया दे तान न्योटिया दी ओट गुरु साहिब सतगुरु श्री गुरु अमरदास महाराज जी दे उचारण किते हुए साहिब सतगुरु श्री गुरु ग्रंथ साहिब पातशाह जी दे पावन अंग 554 ते शोभनीक हन। आओ सब तो पहला गुरु चरणा विच हाजरी लवाइए, गुरु फतेह सारे प्रवान करो, आखो जी वाहे गुरु जी का खालसा वाहे गुरु जी की फतेह। गरीब नवाज ने जो पावन पौड़ी विच सानू सिद्धांत बख्शिश कीता है कि वो परिपूर्ण परमात्मा जो एक है, एक होने दे बावजूद भी वो सर्वव्यापक है। वो धरती भी आप है, बनस्पति भी आप है, वो आकाशमंडल पताल विच भी आप है, आप ही करता है ते आप ही सब कारण बनाउन वाला है। जदों सानू जीवानू मालक दी इस सर्व व्यापकता दा जो सिद्धांत है उदी सोझी नहीं आउंदी, गरीब नवाज ने उस अवस्था नू अज्ञानता, उस अवस्था नू अंधलापाण जां बहुत वड्डा जो मानसिक रोग है वो दस्या। गरीब नवाज कृपा करके सानू पावन बाणी विच बार बार ये नुकता समझाउंदे ने, अंधे ए ना आखियां जिन मुख लोयन नाए, कि जिन्हां दे मुख ते अखां नहीं हन, जिन्हां नू परमात्मा ने अखां दी बख्शिश नहीं कीती, उन्हां नू अंधे नहीं कहना चाहिदा, क्योंकि ये मालक दी दात है। असल विच अंधे ओ ने जेड़े अखां होण दे बावजूद भी मालक तों विछड़े रहिंदे ने, जिन्हां नू अखां होण दे बावजूद भी ये सोझी नहीं है कि जिस मालक ने ये दात दित्ती है, असी अपने नेत्रां नू संबोधन करके कहना ये नेत्रो मेरियो हर तुम मैं जो धरी हर बिन अवर ना देखो कोई, क्योंकि कह नानक ए नेत्र अंध से सतगुर मिलिया दिव दृष्ट होई। गुरु नू मिलके जदों सतगुरु दे राही परमेश्वर अपने ज्ञान दा सुरमा सानू बख्शिश करदा, फिर साड़ी जिंदगी दे विच्चों अज्ञानता दा हनेरा अंधलापन जेड़ा है वह दूर हुंदा। ज्ञान अंजन गुर दिया अज्ञान अंधेर बनास, क्योंकि ज्ञान रतन सब सोझी होए, बलिया गुर ज्ञान अंधेरा बिनस्या हर रतन पदार्थ लादा। सतगुरां ने अरदास भी कीती है, हम अंधले अंध बिखै बिखराते क्यों चालें गुर चाली, सतगुर दया करे सुख दाता हम लावै आपन पाली। गुरु कृपा करे साडे जीवन दे विच्चों अज्ञानता दा अंधलापन दूर हो सके, क्योंकि हम अंधले ज्ञानहीन अज्ञानी क्यों चालें मार्ग पंथा, हम अंधले को गुर अंचल दीजै जन नानक चलें मिलंथा। स्पष्ट कीता है कि अंधे ए ना आखियां जिन मुख लोयन नाए, अंधे से ही नानका जे खसमो कुथे जाए। जेड़े मालक तो खुस गए, मालक तो विछड़ गए, मालक तो खुंज गए, दूर हो गए, असल विच ओ अखां होण दे बावजूद भी अंधे ने। हुण सतगुरां ने साडे समाज दे हर खेत्र विच जदों झात मार के वेख्या कि जिथे भी मनुख सोझी तो दूर चलिया गया, साहब ने उत्थे ये लक वरत्या, जिवें जदों जमीन जायदाद की गल आई, घर बार धन संपत्ति का जिक्र चलिया, तो सानू ये पता होने के बावजूद भी कि साढ़े तो पहला ये संपत्ति का ये जायदाद का मालक कोई होर सी, साढ़े तो बाद किसी होर ने बन जाना है, पर बंदा फिर भी व्यर्थ धन भूमि का हंकार करी जांदा है। साहब कहिंदे जदों मनुख कोल अखां होण दे बावजूद भी इहनूं इह दिखाई नहीं दे रहा कि यह सारा कुछ केवल वरतों विहार है, केवल गुजरान है, यह मैं नाल लै के नहीं जाना, इत्थों तुरन लग्या कुछ भी मेरे नाल नहीं निभना, फिर भी मनुख हंकार करी जांदा हमरी भूम कौन घाले पैर, मेरी धरती मेरी जमीन तू लंघ के ते दस इत्थों दी पैर रख के ते दस मैं तेरिया लत्तां तोड़ देंगा। साहब कहिंदे वह मनुख बिल्कुल अंधा है, धन भूमिका जो करै गुमान सो मूर्ख अंधा अग्ञान। साढ़े सारिया लिए है कि जदों असी अपनी जायदाद धन भूमि घर नू अपना समझ के हंकार करी जाने, सानू दिखाई नहीं दिंदा कि साढ़े तो पहले तुर गए ते असी भी तुर जाना है। उस तो बाद सतगुरां ने अगली गल कही कि वेखो मनुख दे घर सब कुछ है, जे चाहे तो उहदे विच संतुष्ट होके अपने जीवन का टका माण सकदा है, पर इहदे अंदर जिहड़ी पराए घर की झाक है कि जो कुछ दूजे कोल है वह मैं हासिल कर लवां। साहब कहिंदे इह भी एक अंधलापन है, घर की नार त्यागै अंधा पर नारी स्यों घर लै धंधा। उस तो अगे सतगुरु जी ने धार्मिक खेत्र में झात मारी कि धार्मिक आगू जेड़े ने, धर्म प्रचारक जेड़े ने, उन्होंने तो ज्ञान रूपी सिधान का प्रचार करके लोगों के जीवन विच्चों अंधलापन अज्ञानता का हनेरा दूर करना सी, पर वो आप भी अंधलेपन के कारण अज्ञानी बन के कर्मकांड ते वहमा भरमा विच ग्रस्त। साहब ने उस खेत्र वाल भी तकिया ते बड़ी हासोहीणी स्थिति जिहड़ी सी सतगुरां नूं दिखाई दित्ती, मन अंधा नाओ सुजाण। धार्मिक आगू ने अपना नाम सियाणा रख्या होया, सुजाण रख्या होया, पर है असल विच मन करके वह अंधा, क्योंकि उहनूं इह सोझी नहीं भी आ जिहड़े कर्मकांड ने वहम भरम ने ये तो मनुख का कुछ नहीं सवारनगे। मनुख का तो सवरना है परमेशर की इबादत कीतिया, जिवें एक चंगा डाक्टर सही ढंग दे नाल इलाज करता पर उहदी रीस करके कोई मानो वैद बन के लोगों वहमां भरमां विच पखंडा वाले पासे तोर दवे ते आपां संसारी तौर ते मुहावरा भी वरदे हां कि जिहड़े नीम हकीम खतरा जान वो बिल्कुल साड़ी जान लई खतरा बन जांदे ने। इसे तरह अंधा आगू जे थीआ सब साथ मुहावै, जिहड़ा आगू अन्ना हो गया उहदे पिछे तुरन वाले भी जिहड़े ने वो डुब जाणगे। गुरु जिन्हां का अंधला चेले भी अंधे कर्म करेन, जिन्हां दा गुरु अन्ना होवे अग्ञानी होवे उहनां दे चेले कित्थों सुजाखे होणगे, क्योंकि अंधे के राह दस्या अंधा होए सो जाए, होए सो जाखा नानका सो क्यों उजड़ पाए। गरीब नवाज ने हर खेत्र दे विच हाथ मारी है, चाहे वो समाजिक खेत्र होवे, आर्थिक खेत्र होवे, धार्मिक खेत्र होवे, राजनीतिक खेत्र होवे। साहब कहिंदे जदों भी कोई अपने फर्जां नूं भुल के कुताही करदा है वह अवस्था असल विच अंधला पाणी है। जे कोई मनुख समाज सेवा दे नाते होवे तां ठगियां मारन वाला ते कवे भी मैनू तुसी सज्जन कहो, ते साहब कहिंदे असल विच वो सज्जन नहीं, वो तां ठग है। इसे करके तो लंबे दी धरती ते गुरु साहब जी ने बचन कहे सन, अंधले भार उठाया डूगर वाट बहुत, अखी लोड़ी ना लहां हौं चढ़ लंघा कित। गरीब नवाज ने सचमुच भाई सज्जन दे जीवन विच्चों ठगियां नूं दूर करके उहदी अज्ञानता दा अंधलापन जिहड़ा सी उह दूर करके उहनूं सचमुच सज्जन बना दित्ता। जदों इह शब्द उचारण कीता कि जे मनुख अखां तों अन्ना होवे उहनूं सिर ते भार चुक के पहाड़ी टेढ़े मेढ़े डूंघे रस्ते ते तुर के जाणा पवे, दोवें पासे डूंघियां खाईयां होण ते दस की बनेगा। उह कहण लगा सतगुरु जी इह तां मेरा जिक्र है, ਸੱਚਮੁੱਚ ਜਦੋਂ ਅੱਜ ਅਸੀਂ ਗੁਰੂ ਕੀ ਬਾਣੀ ਨੂੰ ਪੜ੍ਹ ਕੇ ਕਵਾਂਗੇ ਇਹ ਤਾਂ ਸਾਡਾ ਜ਼ਿਕਰ ਹੈ, ਕਿਉਂਕਿ ਮਨੋ ਜੇ ਅੰਧੇ ਘੂਪ ਕਹਿਆ ਬਿਰਧ ਨਾ ਜਾਣੀ। ਗੁਰੂ ਗਰੀਬ ਨਿਵਾਜ ਦਾ ਉਪਦੇਸ਼ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰੂ ਦਾ ਉਪਦੇਸ਼ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਉਹ ਲੋਕ ਅੰਧੇ ਹੀ ਨੇ ਨਾ ਜਿਹੜੇ ਮਨੋ ਜੇ ਅੰਧੇ ਘੂਪ ਕਹਿਆ ਬਿਰਧ ਨਾ ਜਾਣੀ, ਕਈ ਹੋਈ ਗੱਲ ਨੂੰ ਵੀ ਨਾ ਸਮਝਣ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰ ਥਾਂ ਤੇ ਭਟਕਦੇ ਫਿਰਨ। ਸਾਹਿਬ ਕਹਿੰਦੇ ਅਸਲ ਵਿੱਚ ਇਹ ਅੰਧਲਾਪਨ ਜਿਹੜਾ ਹੈ ਇਹ ਤਾਂ ਦੂਰ ਹੋਵੇਗਾ ਜਦੋਂ ਗੁਰੂ ਦਾ ਗਿਆਨ ਰੂਪੀ ਸੁਰਮਾ ਸਾਨੂੰ ਪ੍ਰਾਪਤ ਹੋਵੇਗਾ, ਜਦੋਂ ਸਤਿਗੁਰੂ ਦੀ ਬਖਸ਼ਿਸ਼ ਕੀਤੀ ਹੋਈ ਸ਼ਬਦ ਦੀ ਦਾਤ ਉਹ ਸਾਡੇ ਜੀਵਨ ਦੇ ਵਿੱਚ ਵਸੇਗੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਇਹ ਪਾਵਨ ਸ਼ਲੋਕ ਤੀਸਰੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ।
ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ, ਅੰਧੇ ਕਰਮ ਕਮਾਏ।
ਇਹ ਨਾਨਕ ਬਿਨਾਂ ਸਤਿਗੁਰੂ ਨੂੰ ਮਿਲਣ ਦੇ, ਬਿਨਾਂ ਸਤਿਗੁਰੂ ਦੀ ਸ਼ਰਨ ਵਿੱਚ ਆਉਣ ਦੇ ਇਹ ਸੰਸਾਰ ਅੰਨਾ ਹੈ। ਤੇ ਅੰਧਲੇਪਨ ਦੇ ਵਿੱਚ ਜਿਹੜੇ ਸੰਸਾਰੀ ਜੀਵ ਕਰਮ ਕਰ ਰਹੇ ਨੇ ਉਹ ਵੀ ਬਿਲਕੁਲ ਅੰਨੇ ਕਰਮ ਨੇ, ਭਾਵ ਜਿਨ੍ਹਾਂ ਵਿੱਚੋਂ ਕੋਈ ਸਾਨੂੰ ਤੱਤ ਪ੍ਰਾਪਤ ਨਹੀਂ ਹੋਣਾ, ਸਾਡਾ ਜੀਵਨ ਨਹੀਂ ਸਵਰਨਾ, ਸਗੋਂ ਕੇਵਲ ਸਾਡਾ ਸਮਾਂ ਬਰਬਾਦ ਹੁੰਦਾ, ਐਨਰਜੀ ਵੇਸਟ ਹੁੰਦੀ ਹੈ, ਕਈ ਵਾਰ ਅਸੀਂ ਬਹੁਤ ਸਾਰਾ ਧਨ ਵੀ ਖਰਚ ਕਰਦੇ ਹਾਂ। ਪਰ ਸਾਹਿਬ ਕਹਿੰਦੇ ਅੰਧਲੇਪਨ ਦੇ ਕਾਰਨ ਜਿੰਨੇ ਕਰਮ ਕੀਤੇ ਜਾ ਰਹੇ ਨੇ ਬਿਲਕੁਲ ਅੰਧਲੇ ਹੀ ਕਰਮ ਨੇ, ਕਿਉਂਕਿ ਉਹਨਾਂ ਕਰਮਾਂ ਦੇ ਵਿੱਚੋਂ ਮਨੁੱਖ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ।
ਸ਼ਬਦ ਸਿਉਂ ਚਿਤ ਨਾ ਲਾਵਈ, ਜਿਤ ਸੁਖ ਵਸੈ ਮਨ ਆਏ।
ਉਹ ਮਨੁੱਖ ਗੁਰੂ ਦੇ ਸ਼ਬਦ ਵਿੱਚ ਆਪਣਾ ਚਿੱਤ ਨਹੀਂ ਜੋੜਦੇ, ਜਿਸ ਸ਼ਬਦ ਦੇ ਸਿਧਾਂਤ ਰਾਹੀਂ ਇਹਨੂੰ ਸਦੀਵੀ ਸੁੱਖ ਮਿਲਣਾ ਸੀ, ਕਿਉਂਕਿ ਸ਼ਬਦ ਦਾ ਸਿਧਾਂਤ ਹੀ ਅਸਲ ਵਿੱਚ ਉਹ ਮੈਡੀਸਨ ਹੈ, ਉਹ ਦਵਾਈ ਹੈ, ਜਿਹਨੂੰ ਧਾਰਨ ਕਰਨ ਦੇ ਨਾਲ ਸਾਡੇ ਜੀਵਨ ਵਿੱਚੋਂ ਅੰਧਲੇਪਨ ਦਾ ਜਿਹੜਾ ਰੋਗ ਹੈ ਉਹ ਦੂਰ ਹੋਣਾ ਹੈ। ਜਾਂ ਇੰਝ ਕਹਿ ਲਈਏ ਕਿ ਸਤਿਗੁਰੂ ਜੀ ਨੇ ਜੋ ਸ਼ਬਦ ਦਾ ਸਿਧਾਂਤ ਰੂਪੀ ਸੁਰਮਾ ਸਾਨੂੰ ਬਖਸ਼ਿਸ਼ ਕੀਤਾ, ਇਹ ਜਦੋਂ ਅਸੀਂ ਮਨ ਦੀਆਂ ਅੱਖਾਂ ਵਿੱਚ ਪਾਵਾਂਗੇ ਤਾਂ ਸਾਡੇ ਮਨ ਦਾ ਅੰਧਲਾਪਨ ਜਿਹੜਾ ਹੈ ਉਹ ਦੂਰ ਹੋਣਾ। ਪਰ ਇਹ ਸ਼ਬਦ ਨਾਲ ਚਿੱਤ ਨਹੀਂ ਜੋੜਦਾ, ਕਿਉਂਕਿ ਇਹਦੀ ਹਾਲਤ ਬਣ ਚੁੱਕੀ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ। ਹੁਣ ਜੇ ਮਨੁੱਖ ਕੇਵਲ ਅੰਧਾ ਹੋਵੇ ਤੇ ਉਹਨੂੰ ਆਪਾਂ ਕੁਝ ਬੋਲ ਕੇ ਦੱਸ ਸਕਦੇ ਹਾਂ ਵੀ ਤੈਨੂੰ ਕੰਨਾਂ ਨਾਲ ਸੁਣਦਾ, ਤੇ ਜੇ ਕੋਈ ਕੇਵਲ ਬੋਲਾ ਹੋਵੇ ਤੇ ਉਹਨੂੰ ਆਪਾਂ ਇਸ਼ਾਰਿਆਂ ਨਾਲ ਸਮਝਾ ਸਕਦੇ ਹਾਂ। ਪਰ ਸਾਹਿਬ ਕਹਿੰਦੇ ਜਿਹੜਾ ਅੰਨਾ ਵੀ ਹੋਵੇ ਤੇ ਬੋਲਾ ਵੀ ਹੋਵੇ ਫਿਰ ਉਹਨੂੰ ਕਿਵੇਂ ਸਮਝਾਵਾਂਗੇ। ਜਿਹਦੇ ਜੀਵਨ ਵਿੱਚ ਮੋਹ ਮਾਇਆ ਦਾ ਪ੍ਰਭਾਵ ਪੈ ਗਿਆ, ਸਾਹਿਬ ਕਹਿੰਦੇ ਉਹ ਅੱਤ ਦੇ ਅੰਨੇ ਤੇ ਅੱਤ ਦੇ ਬੋਲੇ। ਮਾਇਆ ਧਾਰੀ ਅੱਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ। ਉਹ ਗੁਰੂ ਦੇ ਸ਼ਬਦ ਰੂਪੀ ਸਿਧਾਂਤ ਨੂੰ ਨਹੀਂ ਸੁਣੇਗਾ, ਆਪਣਾ ਹੀ ਰੋਲ ਕਝੋਲਾ ਪਾਵੇਗਾ। ਭਾਵ ਉਹ ਕਵੇਗਾ ਕਿ ਜਿੱਧਰ ਮੈਂ ਤੁਰਿਆ ਹਾਂ ਆ ਮਨ ਮਤ ਵਾਲੇ ਜਿਹੜੇ ਕਰਮ ਨੇ ਇਹ ਠੀਕ ਨੇ। ਇਸ ਕਰਕੇ ਗਰੀਬ ਨਿਵਾਜ ਕਿਰਪਾ ਕਰ ਰਹੇ ਹਨ।
ਤਾਮਸ ਲੱਗਾ ਸਦਾ ਫਿਰੈ, ਅਹਨਸ ਜਲਤ ਬਿਹਾਏ।
ਐਸਾ ਮਨੁੱਖ ਤਮੋ ਗੁਣੀ ਵਿੱਚ ਖਚਿਤ ਹੋ ਕੇ, ਕਿਉਂਕਿ ਰਜ ਗੁਣ ਤਮ ਗੁਣ ਸਤ ਗੁਣ ਇਹ ਤਿੰਨ ਪ੍ਰਕਾਰ ਦੀ ਮਾਇਆ ਹੈ, ਤੇ ਜਦੋਂ ਤਮੋ ਗੁਣ ਜੀਵਨ ਵਿੱਚ ਆ ਕੇ ਵਰਦਾ, ਤਮ ਨਾਮ ਹੈ ਹਨੇਰੇ ਦਾ, ਤੇ ਸਾਹਿਬ ਨੇ ਜ਼ਿਕਰ ਕੀਤਾ ਕਹਿਣ ਲੱਗੇ ਹਨੇਰੇ ਵਿੱਚ ਅੰਧਕਾਰ ਵਿੱਚ ਜਿਹੜੇ ਮਨੁੱਖ ਗਲਤਾਨ ਨੇ ਉਹਨਾਂ ਦੀ ਵੀ ਗਿਣਤੀ ਕੋਈ ਲੱਖਾਂ ਹਜ਼ਾਰਾਂ ਵਿੱਚ ਨਹੀਂ, ਸਗੋਂ ਜਿੱਥੇ ਜਾ ਕੇ ਸੰਖ ਨੀਲ ਪਦਮ ਗਿਣਤੀ ਮੁੱਕ ਜਾਂਦੀ ਹੈ ਉੱਥੇ ਆਪਾਂ ਸ਼ਬਦ ਫਿਰ ਵਰਤਦੇ ਹਾਂ ਅਸੰਖ। ਤੇ ਗਰੀਬ ਨਿਵਾਜ ਨੇ ਕਿਰਪਾ ਕੀਤੀ ਅਸੰਖ ਮੂਰਖ ਅੰਧ ਘੋਰ, ਤਮੋ ਗੁਣੀ ਵਿੱਚ ਜਿਹੜੇ ਗਲਤਾਨ ਨੇ ਉਹ ਵੀ ਮਾਨੋ ਗਿਣਤੀ ਰਹਿਤ ਨੇ, ਬੇਅੰਤ ਲੋਕ ਨੇ। ਅਸੰਖ ਸ਼ਬਦ ਵਰਤਿਆ ਸਤਿਗੁਰਾਂ ਨੇ। ਤਾਮਸ ਭਾਵ ਜਿਹੜੇ ਤਮੋ ਗੁਣੀ ਵਿੱਚ ਨੇ, ਹਨੇਰੇ ਵਿੱਚ ਨੇ, ਅੰਧ ਘੋਰ ਵਿੱਚ ਨੇ, ਜਿਹੜੇ ਅੰਧਲੇਪਨ ਵਿੱਚ ਨੇ, ਉਹਨਾਂ ਮਨੁੱਖਾਂ ਦੀ ਇਹ ਹਾਲਤ ਹੈ ਕਿ ਤਾਮਸ ਲੱਗਾ ਸਦਾ ਫਿਰੈ ਐਹਨਿਸ ਜਲਤ ਬਿਹਾਏ, ਉਹ ਦਿਨੇ ਰਾਤ ਫਿਰ ਅਗਿਆਨਤਾ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ, ਕਿਉਂਕਿ ਮਨ ਦੀਆਂ ਅੱਖਾਂ ਨਾ ਹੋਣ ਕਾਰਨ ਉਹਨੂੰ ਇਹ ਪਤਾ ਹੀ ਨਹੀਂ ਹੈ। ਇਹੀ ਕਾਰਨ ਕਿ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਧਿਆਨ ਧਰਿਆ ਤੇ ਸੰਸਾਰ ਸੜਦਾ ਬਲਦਾ ਨਜ਼ਰ ਆਇਆ, ਬਾਬਾ ਦੇਖੈ ਧਿਆਨ ਧਾਰ ਜਲਤੀ ਸਾ ਪ੍ਰਿਥਵੀ ਦਿਸ ਆਈ, ਅਗਨ ਸਾਗਰ ਬੂਢਤ ਸੰਸਾਰਾ। ਫਿਰ ਜਿੱਥੇ ਅਰਦਾਸ ਕੀਤੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਉੱਥੇ ਯਤਨ ਵੀ ਕੀਤੇ ਕਿ ਹੰਸ ਹੇਤ ਲੋਪ ਕੋਪ ਚਾਰੇ ਨਦੀਆਂ ਅੱਗ, ਪਵੈ ਦੱਜੈ ਨਾਨਕਾ ਤਰੀਐ ਕਰਮੀ ਲੱਗ। ਗਰੀਬ ਨਿਵਾਜ ਉੱਥੇ ਫਿਰ ਨਾਮ ਦਾ ਜਲ, ਗਿਆਨ ਦਾ ਜਲ ਛਿੜਕਣ ਵਾਸਤੇ ਤੁਰੇ, ਕਿਉਂਕਿ ਬਲ ਤੋਂ ਜਲ ਤੋਂ ਤੌਂਕਿਆ ਗੁਰ ਚੰਦਨ ਸੀਤਲਾਇਓ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਕੌਡਾ ਰਾਕਸ਼ ਸੜ ਰਿਹਾ ਸੀ, ਭੂਮੀਆਂ ਚੋਰ ਬਲ ਰਿਹਾ ਸੀ, ਸੱਜਣ ਠੱਗ ਅਗਿਆਨਤਾ ਦੀ ਅਗਨੀ ਦੇ ਵਿੱਚ ਜਲਦਾ ਨਜ਼ਰ ਆਇਆ, ਨੂਰ ਸ਼ਾਹ ਜਾਦੂਗਰਨੀ ਧਾਗੇ ਤਵੀਤ ਜਾਦੂ ਟੂਣਿਆਂ ਵਿੱਚ ਸੜ ਰਹੀ ਸੀ, ਪਰ ਸਤਿਗੁਰਾਂ ਨੇ ਰੱਬੀ ਸਿਧਾਂਤ ਦੇ ਜਲ ਦਾ ਛਿੜਕਾਅ ਕੀਤਾ, ਦੱਸ ਦਿੱਤਾ ਕਿ ਜਿੱਧਰ ਤੁਸੀਂ ਤੁਰ ਪਏ ਹੋ ਇਹ ਤਾਂ ਜੀਵਨ ਬਿਲਕੁਲ ਵਿਅਰਥ ਚੱਲਿਆ ਜਾਵੇਗਾ। ਉਹਨਾਂ ਨੇ ਅਗਿਆਨਤਾ ਦੇ ਹਨੇਰੇ ਨੂੰ ਛੱਡ ਕੇ ਸਤਿਗੁਰੂ ਜੀ ਤੋਂ ਸੋਝੀ ਪ੍ਰਾਪਤ ਕੀਤੀ ਤੇ ਗਰੀਬ ਨਿਵਾਜ ਨੇ ਸੜਦੇ ਬਲ ਦੇ ਸੰਸਾਰ ਨੂੰ ਠਾਰਨ ਹਿੱਤ ਉਪਰਾਲਾ ਕੀਤਾ ਤੇ ਨਾਲੇ ਉਹਨਾਂ ਨੂੰ ਜਿਹੜੇ ਔਜੜੇ ਤੇ ਕੁਰਾਏ ਪਏ ਹੋਏ ਸਨ ਉਹਨਾਂ ਨੂੰ ਸੱਚ ਦਾ ਮਾਰਗ ਦ੍ਰਿੜ ਕਰਵਾ ਕੇ ਪਰਮਾਰਥ ਵਾਲੇ ਰਸਤੇ ਤੇ ਤੋਰ ਦਿੱਤਾ। ਗੁਰੂ ਗਰੀਬ ਨਿਵਾਜ ਜਦੋਂ ਜ਼ਿੰਦਗੀ ਦੇ ਵਿੱਚ ਵਰਤ ਕੇ ਕਿਰਪਾ ਕਰਦਾ ਤੇ ਫਿਰ ਇਹ ਅਗਿਆਨਤਾ ਦਾ ਜੋ ਤਮੋ ਗੁਣੀ ਵਾਲਾ ਹਨੇਰਾ ਹੈ ਫਿਰ ਇਹ ਵੀ ਦੂਰ ਹੋ ਜਾਂਦਾ।
ਜੋ ਤਿਸ ਭਾਵੈ ਸੋਥੀਐ ਕਹਿਣਾ ਕਿਛੁ ਨਾ ਜਾਏ।
ਹੇ ਪ੍ਰਭੂ, ਜਗਤ ਵਿੱਚ ਜੋ ਕੁਝ ਤੈਨੂੰ ਭਾ ਰਿਹਾ ਉਹ ਹੋ ਰਿਹਾ ਹੈ, ਇਹਦੇ ਬਾਰੇ ਵੀ ਅਸੀਂ ਕੁਝ ਕਹਿ ਨਹੀਂ ਸਕਦੇ, ਕਿਉਂਕਿ ਸਾਡੇ ਆਪਣੇ ਹੱਥ ਵਸ ਦੀ ਇਹ ਗੱਲ ਨਹੀਂ, ਕਿਉਂਕਿ ਅੰਧ ਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਅਸੀਂ ਅੰਧਲੇ ਖੂਹ ਵਿੱਚ ਡਿੱਗੇ ਪਏ ਹਾਂ ਤੇ ਕਿਰਪਾ ਕਰੋ ਸਾਡੀ ਬਾਂਹ ਪਕੜ ਕੇ ਸਾਨੂੰ ਇਸ ਅੰਧਲੇ ਖੂਹ ਵਿੱਚੋਂ ਕੱਢ ਲਵੋ। ਹੁਣ ਇੱਕ ਖੂਹ ਸੁੱਕਾ ਹੁੰਦਾ ਹੈ, ਬੰਦਾ ਡਿੱਗ ਪਵੇ ਤੇ ਬਚ ਸਕਦਾ ਹੈ, ਇੱਕ ਖੂਹ ਪਾਣੀ ਵਾਲਾ ਹੁੰਦਾ ਜੇ ਉਹਦੇ ਵਿੱਚ ਡਿੱਗੇ ਤੇ ਲੋਕੀ ਕੱਢ ਲੈਂਦੇ ਨੇ, ਪਰ ਇੱਕ ਖੂਹ ਉਹ ਜਿਹਦੇ ਵਿੱਚ ਦਲਦਲ ਹੁੰਦੀ ਹੈ। ਜਦੋਂ ਬੰਦਾ ਡਿੱਗਦਾ ਹੈ ਨਾ, ਜਿੰਨਾ ਯਤਨ ਕਰੇ ਉਨਾ ਹੀ ਉਸ ਦਲਦਲ ਦੇ ਵਿੱਚ ਉਹ ਧੱਸਦਾ ਜਾਂਦਾ। ਉਦੋਂ ਤੇ ਫਿਰ ਇੱਕੋ ਹੀ ਲੋੜ ਹੈ ਕਿ ਗੁਰ ਤਾਰ ਤਾਰਨ ਹਾਰਿਆ, ਆਪਣੇ ਸ਼ਬਦ ਦੀ ਬਾਂਹ, ਆਪਣੇ ਗਿਆਨ ਦਾ ਹੱਥ, ਕਿਰਪਾ ਕਰੋ ਸਾਨੂੰ ਪਕੜਾ ਕੇ ਇਸ ਅੰਧਲੇ ਖੂਹ ਦੇ ਵਿੱਚੋਂ ਸਾਨੂੰ ਕੱਢ ਲਵੋ। ਅਸੀਂ ਤੁਰ ਪਏ ਜਠੇਰਿਆਂ ਦੀ ਪੂਜਾ ਕਰਨ ਲਈ, ਅਸੀਂ ਤੁਰ ਪਏ ਵਰਤ ਰੱਖਣ ਲਈ, ਅਸੀਂ ਤੁਰ ਪਏ ਸ਼ਰਾਧ ਕਰਨ ਲਈ, ਅਸੀਂ ਤੁਰ ਪਏ ਮੜੀਆਂ ਮਸਾਣਾ ਤੇ ਮੱਥਾ ਟੇਕਣ ਲਈ, ਅਸੀਂ ਤੁਰ ਪਏ ਅਲਪ ਸ਼ਕਤੀਆਂ ਦੀ ਪੂਜਾ ਕਰਨ ਲਈ, ਇਸ ਦਲ ਦਲ ਵਿੱਚੋਂ, ਇਸ ਅੰਧਲੇ ਖੂਹ ਵਿੱਚੋਂ ਮਾਲਕ ਜੀ, ਇਸ ਅਗਿਆਨਤਾ ਦੇ ਹਨੇਰੇ ਵਿੱਚੋਂ ਸਾਨੂੰ ਕੱਢ ਲਵੋ, ਬਚਾ ਲਵੋ।
ਮਹਲਾ ਤੀਜਾ।
ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦੂਸਰੇ ਸਲੋਕ ਵਿੱਚ ਇਹਦਾ ਇਲਾਜ ਦੱਸ ਰਹੇ ਨੇ। ਜਿੱਥੇ ਸਮੱਸਿਆ ਦਾ ਜ਼ਿਕਰ ਕੀਤਾ ਉੱਥੇ ਸਮਾਧਾਨ ਵੀ ਦੱਸਿਆ ਹੈ।
ਸਤਿਗੁਰੂ ਫੁਰਮਾਇਆ ਕਾਰੀ ਇਹ ਕਰੇ ਹੋ।
ਸਾਹਿਬ ਕਹਿੰਦੇ ਗੁਰੂ ਨੇ ਇਹ ਦੱਸਿਆ, ਫਰਮਾਇਆ, ਹੁਕਮ ਕੀਤਾ ਕਿ ਇਹਦਾ ਇਹ ਇਲਾਜ ਹੈ। ਕਾਰੀ ਦਾ ਅਰਥ ਉਪਾ, ਇਲਾਜ। ਵੈਸੇ ਕਾਰੀ ਸ਼ਬਦ ਕਾਲੇ ਰੰਗ ਲਈ ਵੀ ਆਇਆ, ਸਾਕਤ ਕਾਰੀ ਕਾਂਬਰੀ ਧੋਈ ਹੋਏ ਨਾ ਸਿਹਤ। ਕਾਰੀ ਕੰਮ ਕਾਜ ਵਾਸਤੇ ਵੀ ਆਇਆ, ਜਿਵੇਂ ਬਹੁ ਯਤਨ ਕਰਤਾ ਬਲਵੰਤ ਕਾਰੀ। ਕਾਰੀ ਦਾ ਅਰਥ ਕੁਝ ਕਰਨ ਵਾਲਾ, ਬਲਵਾਨ, ਜਿਹੜਾ ਆਪਣੇ ਬਲ ਨਾਲ। ਗਰੀਬ ਨਿਵਾਜ ਨੇ ਇਹ ਕਾਰੀ ਸ਼ਬਦ ਇਲਾਜ ਵਾਸਤੇ, ਦਵਾਈ ਵਾਸਤੇ, ਮੈਡੀਸਨ ਵਾਸਤੇ ਵੀ ਵਰਤਿਆ। ਇਸਲਾਮ ਧਰਮ ਅੰਦਰ ਜਿਹੜਾ ਕੁਰਾਨ ਨੂੰ ਸ਼ੁੱਧ ਪੜ੍ਹ ਕੇ ਸੁਣਾਉਣ ਵਾਲਾ ਹੋਵੇ ਉਹਨੂੰ ਕਾਰੀ ਕਿਹਾ ਜਾਂਦਾ ਹੈ। ਉਹ ਧਰਮ ਪ੍ਰਚਾਰਕ ਲਈ ਕਾਰੀ ਸ਼ਬਦ ਵਰਤਦੇ ਨੇ ਵੀ ਜਿਹੜਾ ਧਾਰਮਿਕ ਆਗੂ ਹੈ, ਜਿਹੜਾ ਧਰਮ ਪ੍ਰਚਾਰਕ ਹੈ, ਉਹ ਸੱਚਮੁੱਚ ਜਦੋਂ ਲੋਕ ਅਗਿਆਨਤਾ ਦੇ ਹਨੇਰੇ ਦੇ ਰੋਗ ਵਿੱਚ ਗ੍ਰਸੇ ਹੋਣ ਤੇ ਉਹ ਇਲਾਜ ਦੱਸਣ ਵਾਲਾ ਫਿਰ ਸਿਧਾਂਤ ਨਾਲ ਜੋੜ ਕੇ ਮਨੁੱਖਤਾ ਦੇ ਇਸ ਰੋਗ ਨੂੰ ਦੂਰ ਕਰਦਾ, ਭਾਵ ਜਦੋਂ ਮਨੁੱਖਤਾ ਕਰਮ ਕਾਂਡਾਂ ਵੱਲ, ਵਹਿਮਾਂ ਭਰਮਾਂ ਵੱਲ ਜਾਂ ਅਗਿਆਨਤਾ ਦੇ ਵੱਲ ਤੁਰ ਪਵੇ ਤੇ ਜਿਹੜਾ ਧਰਮ ਪ੍ਰਚਾਰਕ ਹੈ ਉਹ ਇੱਕ ਕਾਰੀ ਦੀ ਤਰ੍ਹਾਂ ਹੈ। ਇਸਲਾਮ ਅੰਦਰ ਧਰਮ ਪ੍ਰਚਾਰ ਲਈ ਕਾਰੀ ਸ਼ਬਦ ਵੀ ਵਰਤਿਆ ਜਾਂਦਾ, ਫਿਰ ਉਹ ਸਿਧਾਂਤ ਦੀ ਦਵਾਈ ਦੇ ਕੇ ਲੋਕਾਂ ਦਾ ਜਿਹੜਾ ਰੋਗ ਹੈ ਉਹ ਦੂਰ ਕਰਦਾ। ਹੁਣ ਗਰੀਬ ਨਵਾਜ ਨੇ ਪਾਵਨ ਬਾਣੀ ਵਿੱਚ ਜ਼ਿਕਰ ਕੀਤਾ, ਹੈ ਮੇਰੇ ਮਾਲਕ ਬਿਨਸੈ ਮੋਹ ਮੇਰਾ ਅਰ ਤੇਰਾ ਬਿਨਸੈ ਆਪਣੀ ਧਾਰੀ। ਸੰਤੋ ਇਹ ਬਤਾਵੋ ਕਾਰੀ ਜਿਤ ਹਉਮੈ ਗਰਭ ਨਿਵਾਰੀ। ਹੇ ਪ੍ਰਭੂ ਦੇ ਸੰਤ ਜਨੋ, ਹੇ ਗੁਰਮੁਖ ਪਿਆਰਿਓ, ਹੇ ਭਗਤੀ ਕਰਨ ਵਾਲਿਓ, ਹੇ ਗੁਰਸਿੱਖੋ, ਇਹ ਦੱਸੋ ਵੀ ਇਹਦਾ ਇਲਾਜ ਕੀ ਹੈ ਕਿ ਜ਼ਿੰਦਗੀ ਵਿੱਚੋਂ ਮੋਹ ਖਤਮ ਹੋ ਸਕੇ, ਜ਼ਿੰਦਗੀ ਵਿੱਚੋਂ ਮੇਰ ਤੇਰ ਖਤਮ ਹੋ ਸਕੇ, ਜ਼ਿੰਦਗੀ ਵਿੱਚੋਂ ਹਉਮੈ ਦਾ ਰੋਗ ਦੂਰ ਹੋ ਸਕੇ, ਕਿਉਂਕਿ ਹਉਮੈ ਰੋਗ ਮਾਨਕ ਕੋ ਦੀਨਾ। ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਜਿੰਨੇ ਵੀ ਅਸਾਧ ਰੋਗ ਨੇ ਉਹ ਮਨੁੱਖ ਨੂੰ ਲੱਗੇ ਹੋਏ ਨੇ। ਤੇ ਕਹਿੰਦੇ ਜਿਵੇਂ ਸਿਆਣਾ ਵੈਦ ਸਰੀਰਕ ਰੋਗ ਨੂੰ ਸਮਝਦਾ ਤੇ ਉਹਦੇ ਮੁਤਾਬਕ ਪ੍ਰੋਪਰ ਮੈਡੀਸਨ ਦੇ ਕੇ ਇਲਾਜ ਕਰਦਾ, ਇਹ ਨਹੀਂ ਵੀ ਰੋਗ ਕੋਈ ਹੋਰ ਹੋਵੇ ਤੇ ਦਵਾਈ ਉਹ ਕੋਈ ਹੋਰ ਦੇਵੇ। ਗੁਰੂ ਵੀ ਵੈਦ ਹੈ, ਸਤਿਗੁਰੂ ਜਦੋਂ ਵੈਦ ਬਣ ਕੇ ਸਾਡੇ ਰੋਗ ਨੂੰ ਸਮਝਦੇ ਨੇ ਨਾ, ਉਸ ਰੋਗ ਦੇ ਮੁਤਾਬਕ ਮੈਡੀਸਨ ਦਿੰਦੇ ਨੇ ਕਿ ਇਹ ਸੱਚ ਨਾਲੋਂ ਟੁੱਟ ਕੇ ਰੋਗੀ ਹੋ ਚੁੱਕੇ ਨੇ। ਇਸ ਕਰਕੇ ਇੱਥੇ ਮੈਡੀਸਨ ਹੁਣ ਸੱਚ ਨਾਲ ਜੋੜਨ ਵਾਲੀ ਹੈ। ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਬਹੁਤੀ ਵਾਰ ਰੋਗ ਜਿਹੜੇ ਨੇ ਉਹ ਮੈਲ ਆਦਿਕ ਤੋਂ ਹੀ ਲੱਗਦੇ ਨੇ, ਜੇ ਸਰੀਰਕ ਸਫਾਈ ਨਾ ਰੱਖੀਏ, ਜੇ ਪ੍ਰਦੂਸ਼ਣ ਬਹੁਤਾ ਹੋਵੇ, ਜੇ ਕੋਈ ਕਿਸੇ ਦੇ ਮਾਨੋ ਐਸੇ ਮਾਹੌਲ ਦੇ ਵਿੱਚ ਰਹਿਣਾ ਕੋਈ ਉਹਨੂੰ ਕਿਸੇ ਮਜਬੂਰੀ ਦੇ ਕਾਰਨ ਬਣ ਜਾਵੇ ਵੀ ਜਿੱਥੇ ਵਾਤਾਵਰਨ ਸਾਫ਼ ਸੁਥਰਾ ਨਾ ਹੋਵੇ ਤੇ ਦੁਨੀਆ ਦਾ ਡਾਕਟਰ ਕਹਿੰਦਾ ਤੈਨੂੰ ਇਨਫੈਕਸ਼ਨ ਹੋ ਗਈ ਹੈ, ਸਾਹਿਬ ਕਹਿੰਦੇ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਤੂੰ ਸੱਚ ਤੋਂ ਟੁੱਟ ਕੇ ਬਿਲਕੁਲ ਉੱਧਰ ਤੁਰ ਪਿਆ ਜਿੱਧਰ ਮੈਲਾ ਕੁਚੈਲਾ ਜੀਵਨ ਹੋਣਾ, ਤੇ ਜਦੋਂ ਇਸ ਮੈਲ ਦੇ ਕਾਰਨ ਤੇਰੇ ਅੰਦਰ ਆ ਰੋਗ ਲੱਗ ਗਏ ਨੇ ਤੇ ਤੈਨੂੰ ਸੱਚ ਦੀ ਮੈਡੀਸਨ ਦਿੱਤੀ ਹੈ, ਉਹ ਸੱਚ ਜਿਹੜਾ ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਇਸ ਕਰਕੇ ਗਰੀਬ ਨਵਾਜ ਨੇ ਕਿਰਪਾ ਕੀਤੀ, ਔਖਦ ਨਾਮ ਅੰਮ੍ਰਿਤ ਜਲ ਨਿਰਮਲ ਪਾਈਐ ਗੁਰੂ ਦੁਆਰੀ। ਇਹ ਗੁਰੂ ਦੇ ਦੁਆਰਾ ਪ੍ਰਾਪਤ ਹੁੰਦਾ ਹੈ, ਕਿਹੜਾ ਜਿਹੜਾ ਪਰਮੇਸ਼ਰ ਦਾ ਨਾਮ ਰੂਪੀ ਔਖਦ ਹੈ। ਔਖਦ ਨਾਮ ਅੰਮ੍ਰਿਤ ਜਲ ਨਿਰਮਲ ਪਾਈਐ ਗੁਰੂ ਦੁਆਰੀ। ਕਹਿਣ ਲੱਗੇ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰਮਿਲ ਰੋਗ ਬਿਦਾਰੀ। ਗੁਰੂ ਨੂੰ ਮਿਲ ਕੇ ਫਿਰ ਇਹ ਰੋਗ ਦੂਰ ਹੁੰਦਾ, ਜਿਵੇਂ ਭਗਤ ਭੀਖਣ ਜੀ ਦੇ ਬਚਨ ਨੇ, ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁਧਵਾਨੀ ਰੂਧਾ ਕੰਠ ਸ਼ਬਦ ਨੀ ਉਚਰੈ ਅਬ ਕਿਆ ਕਰੈ ਪਰਾਨੀ। ਰਾਮ ਰਾਏ ਹੋਹੈ ਬੈਦ ਬਨਵਾਰੀ ਆਪਣੇ ਸੰਤੈ ਲਿਓ ਉਬਾਰੀ। ਕਹਿਣ ਲੱਗੇ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇਜੇ ਮਾਹੀ ਐਸੀ ਬੇਦਨ ਉਪਜ ਖਰੀ ਪਈ ਵਾਕਾ ਔਖਦ ਨਾਹੀ। ਤੇ ਫਿਰ ਆਪ ਹੀ ਉਹ ਕਾਰੀ ਆਪ ਹੀ ਉਹ ਇਲਾਜ ਦੱਸਿਆ। ਕਹਿਣ ਲੱਗੇ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੋ ਮੋਖ ਦੁਆਰਾ। ਆ ਜਿਹੜਾ ਬੰਧਨਾਂ ਦਾ ਰੋਗ ਲੱਗਾ ਸੀ ਇਹਦੇ ਤੋਂ ਮੋਕਸ਼ ਮਿਲੇਗੀ ਜਦੋਂ ਪਰਮੇਸ਼ਰ ਦੇ ਨਾਮ ਨਾਲ, ਜਦੋਂ ਸੱਚ ਦੀ ਦਵਾਈ ਨਾਲ ਤੁਸੀਂ ਜੋੜੋਗੇ। ਹੁਣ ਗੁਰੂ ਨੇ ਕਿਹੜਾ ਇਲਾਜ ਦੱਸਿਆ, ਕਿਹੜਾ ਉਪਾਅ ਦੱਸਿਆ, ਸਾਹਿਬ ਕਿਰਪਾ ਕਰ ਰਹੇ ਨੇ, ਸਤਿਗੁਰੂ ਫੁਰਮਾਇਆ ਕਾਰੀ ਇਹ ਕਰਿਓ, ਆ ਇਲਾਜ ਕਰੋ। ਆ ਜੇ ਤੁਹਾਡੇ ਰੋਗ ਦਾ ਸਹੀ ਇਲਾਜ, ਕਿਉਂਕਿ ਰੋਗ ਗੁਰੂ ਨੇ ਸਮਝ ਲਿਆ, ਸੱਚ ਨਾਲੋਂ ਟੁੱਟ ਕੇ ਮਨੁੱਖ ਰੋਗੀ ਹੋ ਗਿਆ, ਰੱਬ ਨਾਲੋਂ ਵਿਛੜ ਕੇ ਮਨੁੱਖ ਅੰਦਰੋਂ ਮੈਲ ਨਾਲ ਭਰ ਗਿਆ, ਤੇ ਗਰੀਬ ਨਵਾਜ ਨੇ ਫਿਰ ਇਹ ਉਪਾਅ ਇਹ ਇਲਾਜ ਦੱਸਣਾ ਕੀਤਾ।
ਗੁਰੂ ਦੁਆਰਾ ਹੋਏ ਕੈ ਸਾਹਿਬ ਸੰਭਾਲੇ ਹੋ।
ਗੁਰੂ ਦੇ ਦਰ ਨਾਲ ਜੁੜ ਕੇ ਗੁਰੂ ਦੇ ਦੁਆਰਾ ਗੁਰੂ ਦੇ ਰਾਹੀਂ, ਕਹਿਣ ਲੱਗੇ ਤੂੰ ਫਿਰ ਇੱਕ ਪਰਮੇਸ਼ਰ ਨੂੰ ਸੰਭਾਲ ਉਹਨੂੰ ਯਾਦ ਕਰਿਆ ਕਰ, ਕਿਉਂਕਿ ਰੱਬ ਨਾਲੋਂ ਟੁੱਟ ਗਈ ਤੇ ਤੇਰੀ ਇਹ ਹਾਲਤ ਬਣੀ ਹੈ। ਗੁਰੂ ਨੇ ਇਹ ਕਾਰੀ ਇਹ ਇਲਾਜ ਦੱਸਿਆ ਕਿ ਜਦੋਂ ਤੂੰ ਇੱਕ ਰੱਬ ਦੀ ਯਾਦ ਵਿੱਚ ਜੁੜ ਜਾਵੇਂਗਾ।
ਸਾਹਿਬ ਸਦਾ ਹਜ਼ੂਰ ਹੈ ਪਰ ਮੈਂ ਕੇ ਛੌੜ ਕੱਟ ਕੇ ਅੰਤਰ ਜੋਤ ਤਰੇ ਹੋ।
ਇਹ ਸਮਝਣਾ ਕਿ ਉਹ ਮਾਲਕ ਸਦਾ ਹਾਜ਼ਰ ਨਾਜ਼ਰ ਹੈ ਤੇ ਜਦੋਂ ਸੱਚ ਰੂਪੀ ਮੈਡੀਸਨ ਮਾਲਕ ਨੇ ਬਖਸ਼ਿਸ਼ ਕਰ ਦਿੱਤੀ, ਨਾਮ ਰੂਪੀ ਦਾਰੂ ਦੇ ਦਿੱਤਾ, ਸਾਹਿਬ ਕਹਿੰਦੇ ਫਿਰ ਭਰਮੇ ਕੇ ਛੌੜ ਕੱਟ ਕੇ, ਜਿਵੇਂ ਅੱਖਾਂ ਦੇ ਅੱਗੇ ਕੋਈ ਪਰਦਾ ਆ ਜਾਵੇ, ਕੋਈ ਮੋਤੀਆ ਆ ਜਾਵੇ, ਕੋਈ ਬਿੰਦੂ ਆ ਜਾਵੇ, ਕੋਈ ਜਾਲਾ ਆ ਜਾਵੇ ਤੇ ਡਾਕਟਰ ਅੱਖਾਂ ਦਾ ਆਪਰੇਸ਼ਨ ਕਰਕੇ ਉਸ ਜਾਲੇ ਨੂੰ ਪਰਦੇ ਨੂੰ ਪਰੇ ਕਰ ਦਿੰਦਾ, ਗੁਰੂ ਵੀ ਐਵੇਂ ਵੈਦ ਹੈ। ਗੁਰੂ ਭਰਮੇ ਕੇ ਛੌੜ ਕੱਟ ਕੇ ਸਾਡੀਆਂ ਇਹਨਾਂ ਮਨ ਦੀਆਂ ਅੱਖਾਂ ਦੇ ਅੱਗੇ ਜਿਹੜਾ ਭਰਮ ਦਾ ਜਾਲਾ ਭਰਮ ਦਾ ਪਰਦਾ ਹੈ ਨਾ, ਜਿਹਦੇ ਨਾਲ ਸਾਨੂੰ ਸੱਚ ਦਿਖਾਈ ਨਹੀਂ ਦੇ ਰਿਹਾ, ਅਸੀਂ ਅੰਨੇ ਹਾਂ। ਸਾਹਿਬ ਕਹਿੰਦੇ ਜਦੋਂ ਗੁਰੂ ਦੇ ਦਰ ਨਾਲ ਜੁੜੋਗੇ, ਸਾਹਿਬ ਸਦਾ ਹਜ਼ੂਰ ਹੈ ਭਰਮੇ ਕੇ ਛੌੜ ਕੱਟ ਕੇ ਅੰਤਰ ਜੋਤ ਧਰਿਓ, ਫਿਰ ਅੰਦਰ ਸ਼ਬਦ ਦੀ ਅੰਦਰ ਗਿਆਨ ਦੀ ਜਿਹੜੀ ਜੋਤ ਹੈ ਉਹਨੂੰ ਧਾਰਨ ਕਰੋ, ਕਿਉਂਕਿ ਜਦੋਂ ਅੰਦਰ ਗਿਆਨ ਦਾ ਦੀਵਾ ਬਲੇਗਾ ਤੇ ਆਪਣੇ ਆਪ ਹੀ ਅਗਿਆਨਤਾ ਦਾ ਰੋਗ ਜਿਹੜਾ ਅੰਦਰੋਂ ਖਤਮ ਹੋ ਜਾਣਾ। ਲੋੜ ਦੀਵਾ ਬਾਲਣ ਦੀ, ਹੁਣ ਦੀਵਾ ਅੰਦਰ ਬਾਲਣਾ ਹੈ, ਇਹ ਨਹੀਂ ਵੀ ਰੋਗ ਸਾਨੂੰ ਅੰਦਰ ਲੱਗਾ ਹੋਵੇ ਤੇ ਮੈਡੀਸਨ ਆਪਾਂ ਕਹੀਏ ਵੀ ਕਿਤੇ ਬਾਹਰ ਪਈ ਰਹੇ। ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਆਏ, ਸ਼ਬਦ ਦੀ ਮੈਡੀਸਨ ਸ਼ਬਦ ਦਾ ਸਿਧਾਂਤ ਅੰਦਰ ਵਸਾਉਣਾ, ਜਦੋਂ ਅੰਦਰ ਸ਼ਬਦ ਦੀ ਗਿਆਨ ਦੀ ਜੋਤ ਜਗੇਗੀ ਤੇ ਆਪਣੇ ਆਪ ਹੀ ਹਨੇਰੇ ਦਾ ਰੋਗ ਜਿਹੜਾ ਉਹ ਦੂਰ ਹੋ ਜਾਣਾ। ਸਾਹਿਬ ਕਹਿੰਦੇ ਫਿਰ ਐਵੇਂ ਭਰਮੇ ਦੇ ਛੌੜ ਕੱਟੇ ਜਾਂਦੇ ਨੇ, ਮਨ ਦੀਆਂ ਅੱਖਾਂ ਜਿਹੜੀਆਂ ਨੇ ਉਹਨਾਂ ਵਿੱਚ ਸੁਜਾਖਾਪਨ ਆ ਜਾਂਦਾ।
ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਇਹੋ ਲਾਏ ਹੋ।
ਹਰੀ ਪਰਮੇਸ਼ਰ ਦਾ ਜੋ ਆਤਮਕ ਜੀਵਨ ਦੇਣ ਵਾਲਾ ਨਾਮ ਰੂਪੀ ਜਲ ਹੈ, ਕਹਿੰਦੇ ਦਾਰੂ ਇਹੋ ਲਾਏ ਹੋ, ਆਹ ਦਾਰੂ ਆਹ ਮੈਡੀਸਨ ਆਹ ਦਵਾਈ ਤੁਸੀਂ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੋ। ਜਦੋਂ ਇਹ ਦਾਰੂ ਇਹ ਮੈਡੀਸਨ ਆਪਣੀ ਜ਼ਿੰਦਗੀ ਵਿੱਚ ਤੁਸੀਂ ਗ੍ਰਹਿਣ ਕਰੋਗੇ ਤੇ ਸੱਚਮੁੱਚ ਤੁਹਾਡੀ ਜ਼ਿੰਦਗੀ ਵਿੱਚੋਂ ਅੰਧਲੇਪਨ ਦਾ ਜਿਹੜਾ ਰੋਗ ਹੈ ਉਹ ਦੂਰ ਹੋ ਜਾਵੇਗਾ।
ਸਤਿਗੁਰ ਕਾ ਭਾਣਾ ਚਿੱਤ ਰੱਖੋ ਸੰਜਮ ਸੱਚਾ ਨੇਹੋ।
ਫਿਰ ਜਿੱਥੇ ਗੁਰਬਾਣੀ ਰੂਪੀ ਨਾਮ ਰੂਪੀ ਸਿਮਰਨ ਰੂਪੀ ਬੰਦਗੀ ਰੂਪੀ ਮੈਡੀਸਨ ਲੈਣੀ ਹੈ, ਉੱਥੇ ਨਾਲ ਪਰਹੇਜ ਵੀ ਰੱਖਣਾ, ਸੰਜਮ ਵੀ ਰੱਖਣਾ, ਕਿਉਂਕਿ ਇਲਾਜ ਨਾਲੋਂ ਜਿਹੜਾ ਪਰਹੇਜ ਹੈ ਉਹ ਵੀ ਕਈ ਵਾਰ ਮਨੁੱਖ ਨੂੰ ਕਈ ਰੋਗਾਂ ਤੋਂ ਬਚਾ ਜਾਂਦਾ। ਲੋਕ ਕਹਿੰਦੇ ਨੇ ਇਲਾਜ ਨਾਲੋਂ ਪਰਹੇਜ ਚੰਗਾ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ, ਤੇ ਡਾਕਟਰ ਵੈਦ ਵੀ ਜਿਹੜਾ ਜਿੱਥੇ ਇਲਾਜ ਕਰਦਾ ਉੱਥੇ ਨਾਲ ਪਰਹੇਜ ਵੀ ਰਖਾਉਂਦਾ। ਇਸੇ ਤਰ੍ਹਾਂ ਸਤਿਗੁਰੂ ਵੈਦ ਹੈ, ਜੈਸੇ ਵੈਦ ਪ੍ਰਤ ਜੈਸੇ ਰੋਗੀ ਪ੍ਰਤ ਵੈਦ ਕਹੇ ਨਾ ਬਿਥਾਰ ਬ੍ਰਿਥਾ, ਸੰਜਮ ਕੈ ਔਸ਼ਧ ਖਵਾਏ ਰੋਗ ਡੰਡ ਹੈ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਕਿ ਡਾਕਟਰ ਨੂੰ ਪਤਾ ਹੁੰਦਾ ਰੋਗੀ ਨੂੰ ਕਿਹੜਾ ਰੋਗ ਹੈ, ਪਰ ਉਹਦੇ ਬਾਰੇ ਵਿਸਥਾਰ ਵਿੱਚ ਨਹੀਂ ਦੱਸਦਾ ਵੀ ਰੋਗੀ ਕਿਤੇ ਸੁਣ ਕੇ ਨਾ ਮਰ ਜਾਏ। ਫਿਰ ਹੌਲੀ ਹੌਲੀ ਪਰਹੇਜ ਤੇ ਇਲਾਜ ਦੋਵਾਂ ਦੇ ਨਾਲ ਉਸ ਰੋਗ ਨੂੰ ਦੂਰ ਕਰਦਾ। ਗੁਰਬਾਣੀ ਨਾਮ ਦਵਾਈ ਹੈ ਤੇ ਰਹਿਤ ਮਰਿਆਦਾ ਸਾਡਾ ਪਰਹੇਜ ਹੈ। ਕਈ ਵਾਰ ਕਈ ਵੀਰ ਕਹਿੰਦੇ ਨੇ ਵੀ ਜੇ ਆਪਾਂ ਬਾਣੀ ਪੜ੍ਹੀ ਚੱਲੀਏ ਸਿਮਰਨ ਕਰੀ ਚੱਲੀਏ ਤੇ ਰਹਿਤ ਵਿੱਚ ਨਾ ਰਹੀਏ। ਉਹਨਾਂ ਦੀ ਹਾਲਤ ਇਸੇ ਤਰ੍ਹਾਂ ਦੀ ਹੈ ਵੀ ਜਿਵੇਂ ਕੋਈ ਇਹ ਕਵੇ ਵੀ ਮੈਂ ਮੈਡੀਸਨ ਤੇ ਖਾਈ ਜਾਵਾਂ ਪਰ ਪਰਹੇਜ ਰੱਖਾਂ ਹੀ ਕੋਈ ਨਾ। ਆ ਵੇਖੋ 36 ਪ੍ਰਕਾਰ ਦਾ ਭੋਜਨ ਪਕਾ ਕੇ ਤਿਆਰ ਕੀਤਾ ਹੋਵੇ ਤੇ ਇੱਕ ਨਿੱਕੀ ਜਿਹੀ ਮੱਖੀ ਉਹਦੇ ਵਿੱਚ ਡਿੱਗ ਪਵੇ ਤੇ ਉਹ ਖਾਣ ਯੋਗ ਨਹੀਂ ਰਹਿੰਦਾ। ਜਦੋਂ ਸੱਚਮੁੱਚ ਅਸੀਂ ਗੁਰਬਾਣੀ ਪੜ੍ਹਦੇ ਹਾਂ, ਵਿਚਾਰਦੇ ਹਾਂ, ਨਾਮ ਸਿਮਰਦੇ ਹਾਂ ਤੇ ਅਗਿਆਨਤਾ ਦੀ ਮਨਮਤ ਦੀ ਮੱਖੀ ਇਸ ਭੋਜਨ ਵਿੱਚ ਡਿੱਗਦੀ ਹੈ ਤੇ ਸਾਡੀ ਹਾਲਤ ਬਿਲਕੁਲ ਉਹੋ ਜਿਹੀ ਬਣ ਜਾਂਦੀ ਹੈ। ਗੁਰੂ ਗਰੀਬ ਨਵਾਜ਼ ਨੇ ਸਾਨੂੰ ਰਹਿਤ ਮਰਿਆਦਾ ਦਾ ਸੰਜਮ ਵੀ ਦੱਸਿਆ ਵੀ ਆਹ ਕਰਨਾ ਆਹ ਨਹੀਂ ਕਰਨਾ। ਹੁਣ ਗਰੀਬ ਨਵਾਜ਼ ਕਿਰਪਾ ਕਰ ਰਹੇ ਨੇ, ਸਤਿਗੁਰ ਕਾ ਭਾਣਾ ਚਿੱਤ ਰੱਖੋ, ਇਹ ਚਿੱਤ ਵਿੱਚ ਵਸਾ ਲਵੋ ਕਿ ਗੁਰੂ ਦੀ ਰਜ਼ਾ ਵਿੱਚ ਗੁਰੂ ਦੇ ਭਾਣੇ ਵਿੱਚ ਚੱਲਣਾ, ਕਿਉਂਕਿ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਰਹਿਤ ਬਿਨਾ ਨੇ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਦੋਵਾਂ ਥਾਵਾਂ 'ਤੇ ਹੀ ਵੇਖੋ ਜਿਹੜਾ ਉਪਦੇਸ਼ ਹੈ ਉਹ ਸੇਮ ਹੈ ਵੀ ਜੇ ਰਹਿਤ ਨਾਲੋਂ ਟੁੱਟ ਗਏ ਤਾਂ ਵੀ ਵਿਛੜ ਕੇ ਚੋਟਾਂ, ਅਤੇ ਜੇ ਗੁਰੂ ਕੀ ਬਾਣੀ ਨਾਲੋਂ ਟੁੱਟ ਗਏ ਤਾਂ ਵੀ ਵਿਛੜ ਕੇ ਚੋਟਾਂ। ਸਾਹਿਬ ਕਹਿੰਦੇ ਜਦੋਂ ਸਤਿਗੁਰ ਕਾ ਭਾਣਾ ਚਿੱਤ ਰੱਖੋ ਸੰਜਮ ਸੱਚਾ ਨੇਹੋ, ਸੱਚਾ ਪਿਆਰ ਪਰਮੇਸ਼ਰ ਨਾਲ ਕਰਨਾ, ਇਹ ਸੰਜਮ ਇਹ ਪਰਹੇਜ਼ ਰੱਖੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਕੋਈ ਦੂਜਾ ਰੱਬ ਬਣ ਕੇ ਨਾ ਆ ਜਾਵੇ, ਨਹੀਂ ਤੇ ਰੋਗੀ ਹੋ ਜਾਵਾਂਗੇ। ਬੜੇ ਬੜੇ ਮੰਨੇ ਪਰਮੰਨੇ ਲੋਕਾਂ ਦਾ ਜ਼ਿਕਰ ਕੀਤਾ, ਬ੍ਰਹਮਾ ਵਿਸ਼ਨ ਮਹਾਦਿਓ ਤ੍ਰੈ ਗੁਣ ਰੋਗੀ, ਕਮਾਲ ਹੋ ਗਈ। ਜਿਨ੍ਹਾਂ ਨੂੰ ਲੋਕੀ ਅਵਤਾਰ ਕਹਿ ਕੇ ਪੂਜਦੇ ਸਨ, ਇੱਕ ਰੱਬ ਨਾਲੋਂ ਟੁੱਟਣ ਦੀ ਦੇਰ ਹੋਈ, ਹੰਕਾਰ ਕਰਕੇ ਆਪਣੀ ਪੂਜਾ ਸ਼ੁਰੂ ਕਰਵਾ ਦਿੱਤੀ, ਸਾਹਿਬ ਕਹਿੰਦੇ ਰੋਗੀ ਬਣ ਗਏ। ਬ੍ਰਹਮਾ ਵਿਸ਼ਨ ਮਹਾਦਿਓ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ, ਜਿਨ ਕੀਏ ਕਿਸੈ ਨਾ ਚੇਤੈ ਵਪੜੇ ਹਰ ਗੁਰਮੁਖ ਸੋਝੀ ਪਾਈ। ਧੰਨ ਗੁਰੂ ਗ੍ਰੰਥ ਸਾਹਿਬ, ਪੜ੍ਹੋ ਬਾਣੀ। ਸਾਹਿਬ ਕਹਿੰਦੇ ਵੱਡੇ ਵੱਡੇ ਮੰਨੇ ਪਰਮੰਨੇ ਵੀ ਰੋਗੀ ਹੋ ਗਏ ਜਦੋਂ ਇੱਕ ਨਾਲੋਂ ਟੁੱਟ ਗਏ। ਜਦੋਂ ਸਾਡੀ ਜ਼ਿੰਦਗੀ ਵਿੱਚ ਦੂਜਾ ਰੱਬ ਆ ਗਿਆ, ਸਮਝ ਲਵੋ ਬੜਾ ਵੱਡਾ ਰੋਗ ਸਾਡੀ ਜ਼ਿੰਦਗੀ ਵਿੱਚ ਲੱਗ ਜਾਂਦਾ ਹੈ, ਕਿਉਂਕਿ ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ। ਜਗਤ ਗੁਰੂ ਨਾਨਕ ਸਾਹਿਬ ਜੀ ਨੇ ਵੈਦ ਹਰਦਾਸ ਨੂੰ ਇਹੀ ਕਿਹਾ ਸੀ ਨਾ ਕਿ ਤੁਸੀਂ ਕੇਵਲ ਸਰੀਰ ਦੇ ਰੋਗ ਦੱਸ ਸਕਦੇ ਹੋ, ਤੁਹਾਨੂੰ ਕੀ ਪਤਾ ਕਿ ਕਰਕ ਕਰੇਜੇ ਮਾਹੀ। ਜਦੋਂ ਰੱਬ ਦੀ ਵਿਛੋੜੇ ਵਾਲੀ ਪੀੜ ਮਹਿਸੂਸ ਹੁੰਦੀ ਤੇ ਕਿੱਡਾ ਵੱਡਾ ਮਾਨੋ ਅੰਦਰ ਇੱਕ ਰੋਗ ਜਿਹੜਾ ਅਨੁਭਵ ਹੁੰਦਾ ਤੇ ਉਸ ਰੋਗ ਦਾ ਇਲਾਜ ਦੁਨਿਆਵੀ ਵੈਦ ਕੋਲ ਨਹੀਂ ਹੈ। ਗਰੀਬ ਨਵਾਜ ਕਿਰਪਾ ਕਰਦੇ ਨੇ ਜਦੋਂ ਆ ਸੰਜਮ ਰੱਖੋਗੇ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ। ਸਾਹਿਬ ਕਹਿੰਦੇ ਆ ਸੱਚਾ ਪਿਆਰ ਜਿਹੜਾ ਗੁਰੂ ਦੀ ਕਹੀ ਹੋਈ ਗੱਲ ਨੂੰ ਮੰਨਣਾ, ਇਹ ਸੰਜਮ ਇਹ ਪਰਹੇਜ਼ ਰੱਖੋ।
ਨਾਨਕ ਐਥੈ ਸੁਖੈ ਅੰਦਰ ਰੱਖ ਸੀ ਅੱਗੇ ਹਰ ਸਿਉ ਕੇਲ ਕਰੇ ਹੋ।
ਇਹ ਨਾਨਕ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਰੂਪੀ ਦਾਰੂ ਮੈਡੀਸਨ ਤੇ ਰਹਿਤ ਮਰਿਆਦਾ ਰੂਪੀ ਜਿਹੜਾ ਸੰਜਮ ਪਰਹੇਜ਼ ਹੈ, ਜੇ ਜ਼ਿੰਦਗੀ ਵਿੱਚ ਧਾਰਨ ਕਰ ਲਵੋਗੇ ਤੇ ਇੱਥੇ ਸੁੱਖਾਂ ਵਿੱਚ ਨਿਵਾਸ ਹੋਵੇਗਾ, ਸਦਾ ਸੁਖੀ ਰਹੋਗੇ। ਸਦਾ ਰਹੇ ਕੰਚਨ ਸੀ ਕਾਇਆ ਕਾਲ ਨ ਕਬਹੂ ਵਿਆਪੈ। ਤੇ ਫਿਰ ਕਹਿੰਦੇ ਕੇਵਲ ਇੱਥੇ ਹੀ ਨਹੀਂ, ਜਿੱਥੇ ਤੁਸੀਂ ਇੱਥੇ ਸੁੱਖ ਮਾਣੋਗੇ ਅੱਗੇ ਹਰ ਸਿਉ ਕੇਲ ਕਰਿਓ, ਅੱਗੇ ਫਿਰ ਪ੍ਰਭੂ ਦੀ ਹਜ਼ੂਰੀ ਨੂੰ ਵੀ ਮਾਣੋਗੇ, ਪ੍ਰਭੂ ਦੇ ਮਿਲਾਪ ਦੇ ਆਨੰਦ ਦੀਆਂ ਜੋ ਰਲੀਆਂ ਹਨ ਉਹ ਮਾਨਣ ਦਾ ਤੁਹਾਨੂੰ ਸੁਭਾਗ ਮਿਲੇਗਾ।
ਓੜੀ ਆਪੇ ਪਾਰ ਅਠਾਰਹਿ ਹੈ ਬਨਸਪਤ ਆਪੇ ਹੀ ਫਲ ਲਾਏ।
ਪੌੜੀ ਵਿੱਚ ਇਹ ਨੁਕਤਾ ਸਮਝਾਇਆ ਜਿਹੜਾ ਸਾਨੂੰ ਸਮਝ ਨਹੀਂ ਆਉਂਦਾ ਤੇ ਅਸੀਂ ਅੰਨੇ ਹੋ ਜਾਂਦੇ ਹਾਂ। ਇਹ ਨੁਕਤਾ ਕੀ ਹੈ ਕਿ ਪ੍ਰਭੂ ਆਪ ਹੀ ਸਭ ਕੁਝ ਹੈ। ਹੁਣ ਜਦੋਂ ਬਨਸਪਤੀ ਦੀ ਗੱਲ ਕੀਤੀ ਤੇ ਇੱਕ ਮਿੱਥ ਸੀ ਕਿ ਜਿੰਨੀ ਵੀ ਬਨਸਪਤੀ ਹੈ ਉਹਦੇ ਇੱਕ ਇੱਕ ਵੱਖਰੇ ਵੱਖਰੇ ਜਿਹੜੇ ਭਾਨ ਦੇ ਦਰਖਤ ਨੇ, ਰੁੱਖ ਨੇ ਜਾਂ ਬਨਸਪਤੀ ਦੇ ਬੂਟੇ ਨੇ, ਉਹਦਾ ਇੱਕ ਇੱਕ ਪੱਤਾ ਤੋੜ ਲਿਆ ਜਾਵੇ। ਜਿਵੇਂ ਸੇਬ ਦੇ ਦਰਖਤ ਦਾ ਇੱਕ ਪੱਤਾ, ਇੱਕ ਧਰੇਕ ਦਾ ਪੱਤਾ, ਇੱਕ ਪਿੱਪਲ ਦਾ ਪੱਤਾ, ਇੱਕ ਬੋੜ ਦਾ ਪੱਤਾ, ਵੱਖਰੇ ਵੱਖਰੇ ਕਿਸਮ ਦੇ ਜਿਹੜੇ ਰੁੱਖ ਨੇ, ਤੇ ਉਹਨਾਂ ਨੂੰ ਜੇ ਇੱਕ ਜਗ੍ਹਾ ਤੇ ਰੱਖ ਕੇ ਤੋਲੋ ਤੇ ਮਨੌਤ ਸੀ ਵੀ 18 ਭਾਰ ਉਹਦਾ ਵਜ਼ਨ ਬਣਦਾ, ਤੇ ਇੱਕ ਭਾਰ ਦੇ ਵਿੱਚ 5 ਮਣ ਕੱਚੇ ਮੰਨੇ ਗਏ ਨੇ। ਸਾਹਿਬ ਨੇ ਉਸ ਮਿੱਥ ਨੂੰ ਲੈ ਕੇ ਸਿੱਖਿਆ ਦਿੱਤੀ ਕਿ ਸਮੁੱਚੀ ਬਨਸਪਤੀ, ਜਿਵੇਂ ਆਪਾਂ ਕਹਿੰਦੇ ਗੱਲ 16 ਆਨੇ ਸੱਚ, ਤੇ ਜੇ ਕੋਈ ਕਵੇ ਵੀ ਮੇਰੇ ਕੋਲ ਤਾਂ 16 ਆਨਿਆਂ ਤੋਂ ਅੱਗੇ ਹੋਰ 4 ਆਨੇ ਨੇ, 20 ਆਨੇ ਕਿਉਂ ਨਹੀਂ, ਨਹੀਂ, ਕਿਸੇ ਗੱਲ ਨੂੰ ਮੁਕੰਮਲ ਕਹਿਣ ਵਾਸਤੇ ਵੀ 100 ਹੱਥ ਰੱਸਾ ਸਿਰੇ ਤੇ ਗੰਢ ਜਾਂ 20 ਵਿਸਵੇ ਗੁਰਕਾ ਮਨ ਮਾਨੇ, ਇਹ 20 ਵਿਸਵੇ 16 ਆਨੇ, ਇਹ ਮੁਕੰਮਲ ਗੱਲ ਹੈ। ਕਿਤੇ ਲੋਕ 14 ਕੇ ਵਿਖੇ ਵੀ ਕਿਹਾ ਵੀ 14 ਭਵਨ ਮੰਨੇ ਜਾਂਦੇ ਸਨ, ਉਵੇਂ ਤਾਂ ਪਤਾਲਾਂ ਪਤਾਲ, ਲੱਖ ਅਗਾਸਾਂ ਅਗਾਸ, ਪਰ ਜਦੋਂ ਕਿਸੇ ਦੀ ਮਿੱਥੀ ਹੋਈ ਗੱਲ ਨੂੰ ਲੈ ਕੇ ਕਹਿਣਾ ਹੋਵੇ ਤੇ ਉੱਥੇ ਮੁਕੰਮਲ ਗੱਲ ਜਿਹੜੀ ਹੈ ਉਹ ਉਸ ਪ੍ਰਚਲਿਤ ਦੇ ਸੰਕੇਤ ਦੁਆਰਾ ਵਰਤੀ ਜਾਂਦੀ ਹੈ। ਸਾਹਿਬ ਕਹਿੰਦੇ ਬਨਸਪਤੀ ਜਿਹਨੂੰ ਲੋਕੀ 18 ਭਾਰ ਮੰਨਦੇ ਨੇ, ਵੀ ਹਰ ਇੱਕ ਦਰਖਤ ਦਾ ਵੱਖਰੀ ਵੱਖਰੀ ਕਿਸਮ ਦੇ ਇੱਕ ਇੱਕ ਦਰਖਤ ਦਾ ਪੱਤਾ ਤੋੜ ਕੇ ਤੋਲੋ ਤੇ ਉਹ 18 ਭਾਰ ਵਜ਼ਨ ਬਣਦਾ। ਇਹ ਮੰਨਿਆ ਜਾਂਦਾ ਸੀ ਵੀ ਇੱਕ ਭਾਰ ਦੇ ਵਿੱਚ 5 ਮਣ ਕੱਚਾ ਜਿਹੜਾ ਵਜ਼ਨ ਹੈ ਉਹ ਹੈ। ਸਾਹਿਬ ਕਹਿੰਦੇ ਜੇ ਸਮੁੱਚੀ ਬਨਸਪਤੀ ਵੱਲ ਝਾਤ ਮਾਰੋ ਤੇ ਉਹਦੇ ਵਿੱਚ ਵੀ ਆਪੇ ਭਾਰ ਅਠਾਰਾਂ ਬਨਸਪਤ ਆਪੇ ਹੀ ਫਲ ਲਾਏ, ਆਪੇ ਸਮੁੱਚੀ ਬਨਸਪਤੀ ਆ ਤੇ ਆਪੇ ਹੀ ਉਹਨੂੰ ਫਲ ਲਾਉਣ ਵਾਲਾ, ਭਾਵ ਫਲ ਵਿੱਚ ਵੀ ਉਹ ਆਪ ਹੀ। ਤੂੰ ਪੇੜ ਸਾਖ ਤੇਰੀ ਫੁੱਲੀ, ਤੂੰ ਸੂਖਮ ਹੋਆ ਅਸਥੂਲੀ, ਤੂੰ ਜਲ ਨਿੱਧ ਤੂੰ ਫੇਨ ਬੁੱਧ ਬਦਾ, ਤੁਧ ਬਿਨ ਅਵਰ ਨਾ ਭਾਲੀਏ ਜੀਓ। ਇਹ ਜੱਗ ਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀਂ ਖਾਲੀ, ਖਬਰ ਕਰਤ ਹੈ ਪਾਤ ਪਤ ਡਾਲੀ, ਏਕ ਬਗੀਚਾ ਪੇੜ ਘਨ ਕਰਿਆ, ਅੰਮ੍ਰਿਤ ਨਾਮ ਕਹਾਂ ਮੈਂ ਫਲਿਆ। ਉਹ ਆਪ ਹੀ ਬਨਸਪਤੀ ਹੈ ਤੇ ਆਪ ਹੀ ਫਲ ਹਨ,
ਆਪੇ ਮਾਲੀ ਆਪ ਸਭ ਸਿੰਚੈ, ਆਪੇ ਹੀ ਮੋਹ ਪਾਏ।
ਉਹ ਜਗਤ ਰੂਪੀ ਬਾਗ ਵੀ ਆਪ ਹੈ ਤੇ ਜਗਤ ਦਾ ਮਾਲੀ ਵੀ ਆਪ ਹੈ, ਤੇ ਆਪ ਹੀ ਬਨਸਪਤੀ ਨੂੰ ਸਿੰਜਣ ਵਾਲਾ, ਪਾਣੀ ਦੇਣ ਵਾਲਾ, ਤੇ ਜਦੋਂ ਫਲ ਲੱਗਦੇ ਨੇ ਫਿਰ ਫਲ ਖਾਣ ਵਾਲੇ ਦੇ ਵਿੱਚ ਵੀ ਉਹ ਆਪ ਹੈ, ਆਪੇ ਹੀ ਮੋਹ ਪਾਏ, ਭਾਵ ਆਪ ਹੀ ਉਸ ਫਲ ਨੂੰ ਮੂੰਹ ਵਿੱਚ ਪਾ ਕੇ ਖਾਣ ਵਾਲਾ ਹੈ, ਭਾਵ ਸਮੁੱਚੀ ਮਨੁੱਖਤਾ ਦੇ ਵਿੱਚ ਉਹ ਆਪ ਹੈ, ਹਰ ਥਾਂ ਤੇ ਰਮਿਆ ਹੋਇਆ।
ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦੇਵਾਏ।
ਉਹ ਕਰਤਾ ਵੀ ਆਪ ਹੈ ਤੇ ਭੋਗਣ ਵਾਲਾ ਵੀ ਆਪ ਹੈ, ਆਪੇ ਹੀ ਦਿੰਦਾ ਤੇ ਆਪੇ ਹੀ ਦਵਾਉਣ ਵਾਲਾ ਹੈ, ਸਾਰੀ ਜਗਤ ਦੀ ਕਿਰਿਆ ਵਿੱਚ ਉਹ ਆਪ ਵਰਤ ਰਿਹਾ ਹੈ।
ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿਆ ਸਮਾਏ।
ਉਹ ਮਾਲਕ ਵੀ ਆਪ ਹੈ ਤੇ ਰਾਖਾ ਵੀ ਆਪ ਹੈ, ਭਾਵ ਜਗਤ ਰੂਪੀ ਬਾਗ ਦਾ ਮਾਲਕ ਵੀ ਆਪ ਤੇ ਰਾਖੀ ਕਰਨ ਵਾਲਾ ਵੀ ਆਪ, ਭਾਵ ਰਾਖੇ ਵਿੱਚ ਵੀ ਉਹ ਆਪ ਹੈ। ਕਿਉਂਕਿ ਗੁਰੂ ਕੀ ਬਾਣੀ ਦੇ ਇਹ ਬਚਨ ਅਸੀਂ ਪੜ੍ਹਦੇ ਹਾਂ ਕਿ ਆਪੇ ਰਸੀਆ ਆਪ ਰਸ, ਉਹ ਸਮੁੱਚੀ ਕਿਰਿਆ ਦੇ ਵਿੱਚ ਆਪ ਵਰਤ ਰਿਹਾ ਹੈ। ਉਹ ਸਾਹਿਬ ਵੀ ਆਪ ਹੈ, ਰਾਖਾ ਵੀ ਆਪ ਹੈ ਤੇ ਆਪੇ ਹੀ ਸਾਰੇ ਜਗਤ ਦੇ ਵਿੱਚ ਵਿਆਪਕ ਹੋ ਕੇ ਸਮਾ ਰਿਹਾ ਹੈ।
ਜਨ ਨਾਨਕ ਵਡਿਆਈ ਆਖੇ ਹਰ ਕਰਤੇ ਕੀ, ਜਿਸਨੋ ਦਿਲ ਨਾ ਤਮਾਏ।
ਇਹ ਨਾਨਕ ਕੋਈ ਵਿਰਲਾ ਜਨ ਪ੍ਰਭੂ ਦੀ ਵਡਿਆਈ ਆਖਦਾ, ਸਿਫਤ ਸਲਾਹ ਕਰਦਾ, ਉਹ ਪ੍ਰਭੂ ਜਿਹਨੂੰ ਇੱਕ ਤਿਲਾ ਜਿੰਨੀ ਵੀ ਆਪਣੀ ਸਿਫਤ ਸਲਾਹ ਕਰਾਉਣ ਦੀ ਕੋਈ ਮਨ ਵਿੱਚ ਤਮਾ ਜਾਂ ਭੁੱਖ ਨਹੀਂ, ਸਾਹਿਬ ਕਹਿੰਦੇ ਉਹਨੂੰ ਹੀ ਸਲਾਉਣਾ ਚਾਹੀਦਾ ਜਿਹਦੇ ਮਨ ਵਿੱਚ ਤਮਾ ਨਹੀਂ ਹੈ। ਫਲਗੁਣ ਨਿੱਤ ਸਲਾਹੀ ਹੈ ਜਿਸ ਨੂੰ ਤਿਲ ਨਾ ਤਮਾਏ, ਜਿਹਨੂੰ ਇੱਕ ਤਿਲਾਂ ਜਿੰਨੀ ਵੀ ਤਮਾ ਨਹੀਂ, ਤੇ ਜਿਹਨੂੰ ਇਹ ਹੋਵੇ ਵੀ ਤੁਸੀਂ ਮੈਨੂੰ ਕਹੋ ਵੀ ਇਹ ਬੜਾ ਵੱਡਾ ਸਿਆਣਾ ਹੈ ਜੀ, ਇਹ ਬੜਾ ਵੱਡਾ ਕਰਾਮਾਤੀ ਹੈ, ਇਹ ਬੜਾ ਵੱਡਾ ਪੀਰ ਹੈ, ਬੜਾ ਵੱਡਾ ਅਵਤਾਰ ਹੈ, ਸਾਹਿਬ ਕਹਿੰਦੇ ਉਹਨਾਂ ਨੂੰ ਨਾ ਸਲਾਇਓ, ਸਲਾਇਓ ਉਹਨੂੰ ਜਿਹਨੂੰ ਸਲਾਉਣ ਦੀ ਭੁੱਖ ਨਹੀਂ ਹੈ। ਕਿਉਂ? ਕਿਉਂਕਿ ਅਸੀਂ ਵੱਡਾ ਵੱਡਾ ਕਵਾਂਗੇ ਤੇ ਉਹ ਵੱਡਾ ਨਹੀਂ ਹੁੰਦਾ, ਜੇ ਅਸੀਂ ਛੋਟਾ ਛੋਟਾ ਕਵਾਂਗੇ ਤੇ ਉਹ ਛੋਟਾ ਨਹੀਂ ਹੁੰਦਾ, ਕਿਉਂਕਿ ਉਹਦੇ ਬਾਰੇ ਆਖਿਆ ਕਿ ਉਹ ਸਦਾ ਇੱਕ ਸਮਾਨ ਬਿਰਤੀ ਦਾ ਮਾਲਕ ਹੈ, ਵੱਡਾ ਨਾ ਹੋਵੇ ਘਾਟ ਨਾ ਜਾਏ। ਪਰ ਇੱਕ ਵਡਿਆਈ ਹੈ ਉਹਦੀ, ਜਿਹੜਾ ਉਹਨੂੰ ਵੱਡਾ ਕਵੇਗਾ ਉਹ ਜ਼ਰੂਰ ਵੱਡਾ ਹੋ ਜਾਂਦਾ, ਏਡਾ ਵੱਡਾ ਜਿੱਡਾ ਵੱਡਾ ਉਹ ਆਪ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਹਨੇ ਵੱਡੇ ਨੂੰ ਵੱਡਾ ਕਿਹਾ ਉਹ ਵੱਡਾ ਹੋ ਗਿਆ। ਜਿਸ ਨੀਚ ਕੋ ਕਉ ਨਾ ਜਾਣੈ, ਨਾਮ ਜਪ ਤੋਂ ਚੌਂਕੁੰਟ ਮਾਨੈ, ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਦੇ ਵਿੱਚ ਚਮਰੇਟਾ। ਤੇ ਜਿਨ੍ਹਾਂ ਨੇ ਉਹਨੂੰ ਛੋਟਾ ਕਿਹਾ, ਨਿੰਦਿਆ, ਉਹ ਪ੍ਰਭੂ ਤੇ ਛੋਟਾ ਨਹੀਂ ਹੋਇਆ ਪਰ ਉਹ ਛੋਟੇ ਹੋ ਗਏ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਸਭ ਤੋਂ ਛੋਟਾ ਕੀੜਾ ਹੁੰਦਾ। ਤੇ ਪ੍ਰਭੂ ਨੂੰ ਨਿੰਦਣ ਵਾਲੇ, ਪ੍ਰਭੂ ਨੂੰ ਛੋਟਾ ਛੋਟਾ ਕਹਿਣ ਵਾਲੇ ਕੀੜਿਆਂ ਦੇ ਅੰਦਰ ਦੇ ਕੀੜੇ ਬਣਦੇ ਨੇ। ਕਿਉਂਕਿ ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੈ, ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗਿਆ ਦਾਣੇ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਆਓ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਵਿਚਾਰ ਸਰਵਣ ਕਰੀਏ।
ਤੂੰ ਹੀ ਮਹੱਲਾ ਪੰਜਵਾਂ, ਹਰ ਚਰਨ ਕਮਲ ਕੀ ਟੇਕ, ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ।
ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਨੀ ਨੇ, ਉਹਨਾਂ ਦੇ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਬਚਨ ਸੂਹੀ ਰਾਗ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 777 ਅਤੇ 778 ਤੇ ਸ਼ੋਭਨੀਕ ਹਨ। ਸ਼ਬਦ ਦੇ 4 ਬੰਦ ਨੇ। ਪਹਿਲੇ ਬੰਦ ਦੀ ਅੱਜ ਆਪਾਂ ਵਿਚਾਰ ਕਰਨੀ। ਸਾਹਿਬ ਕਹਿੰਦੇ ਮੈਂ ਆਪਣੇ ਪ੍ਰਭੂ ਤੋਂ ਬਲਹਾਰ ਜਾਵਾਂ। ਬਲਰਾਮ ਜੀ ਉਹਦਾ ਅਰਥ ਹੈ, ਮੈਂ ਉਸ ਰਮੇ ਹੋਏ ਰਾਮ ਪ੍ਰਭੂ ਤੋਂ ਜਿਹੜਾ ਸਾਰੇ ਸੰਸਾਰ ਵਿੱਚ ਵਿਆਪਕ ਹੈ, ਜਿਹੜਾ ਰਾਮ ਚੰਦਰ ਤੋਂ ਵੀ ਪਹਿਲਾਂ, ਜਿਹੜਾ ਕੇਵਲ ਅਯੁੱਧਿਆ ਵਿੱਚ ਨਹੀਂ, ਜਿਹੜਾ ਸਾਰੇ ਸੰਸਾਰ ਵਿੱਚ ਵਿਆਪਕ ਹੈ। ਸਾਰਾ ਸੰਸਾਰ ਹੀ ਅਸਲ ਵਿੱਚ ਉਹਦਾ ਰਾਜ ਭਾਗ ਹੈ, ਜਿਹੜਾ ਯੁੱਗਾਂ ਤੋਂ ਵੀ ਪਹਿਲਾਂ ਰਮਿਆ ਹੋਇਆ ਜਿਹੜਾ ਰਾਮ ਪ੍ਰਭੂ ਹੈ, ਮੈਂ ਉਹਦੇ ਤੋਂ ਬਲਹਾਰ ਜਾਵਾਂ। ਕਿਉਂਕਿ ਉਹਦੀ ਕਿਰਪਾ ਦੇ ਨਾਲ ਜਦੋਂ ਸਤਿਗੁਰੂ ਮੇਰੇ 'ਤੇ ਮਿਹਰਬਾਨ ਹੋਇਆ ਤੇ ਗੁਰੂ ਨੇ ਤਰੁੱਠ ਕੇ ਮੈਨੂੰ ਉਸ ਪ੍ਰਭੂ ਦੇ ਚਰਨ ਕਮਲ ਸੋਹਣੇ ਚਰਨਾਂ ਦੀ ਜਿਹੜੀ ਟੇਕ ਹੈ, ਆਸਰਾ ਹੈ, ਉਹ ਮੈਨੂੰ ਦੇ ਦਿੱਤਾ। ਕਿਉਂਕਿ ਮਾਨੁੱਖੀ ਟੇਕ ਬਿਰਥੀ ਸਭ ਜਾਣ, ਤੇ ਹੁਣ ਉਹ ਟੇਕ ਅਸੀਂ ਜ਼ਿੰਦਗੀ ਵਿੱਚ ਧਾਰਨ ਕੀਤੀ ਹੈ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਜਾਹੇ। ਸਭ ਕਹਿੰਦੇ ਰੱਬ ਤੋਂ ਬਿਨਾਂ ਕਿਸੇ ਹੋਰ 'ਤੇ ਟੇਕ ਰੱਖਣੀ, ਬਿਲਕੁਲ ਜੀਵ ਕੱਚਾ ਹੋ ਜਾਂਦਾ। ਜਿਵੇਂ ਹਰ ਖੇਤਰ ਦੇ ਵਿੱਚ ਅਸੀਂ ਪੱਕਾ ਹੋਣਾ ਚਾਹੁੰਦੇ ਹਾਂ ਨਾ, ਆ ਬੰਦਾ ਦੇਸ਼ ਛੱਡ ਕੇ ਵਿਦੇਸ਼ ਜਾਂਦਾ, ਕਿੰਨੇ ਯਤਨ ਕਰਦਾ ਵੀ ਮੈਂ ਉੱਥੋਂ ਦੇ ਨਿਯਮਾਂ ਨੂੰ ਫਾਲੋ ਕਰਾਂ, ਮੈਂ ਕੋਈ ਗਲਤੀ ਨਾ ਕਰਾਂ ਤਾਂ ਕਿ ਮੈਨੂੰ PR ਮਿਲ ਜੇ। ਸਾਹਿਬ ਕਹਿੰਦੇ ਪੱਕਾ ਹੋਣਾ ਹੀ ਠੀਕ ਹੈ ਨਾ, ਅਤੇ ਫਿਰ ਸਿੱਖਾਂ ਦੇ ਘਰ ਜਨਮ ਲੈ ਕੇ ਅਜੇ ਤੱਕ ਕੱਚੇ ਕਿਉਂ? ਪੱਕੇ ਸਿੱਖ ਬਣੋ, ਅਜੇ ਤੱਕ ਕਿਉਂ ਰੱਬ ਤੋਂ ਟੁੱਟ ਕੇ ਕੱਚੇ ਹੋ? ਬਿਨ ਸਾਚੇ ਅੰਨ ਟੇਕ ਹੈ ਸੋ ਜਾਣੋ ਕਾਚਾ। ਇਸ ਖੇਤਰ ਵਿੱਚ ਵੀ ਪੱਕੇ ਹੋਵੋ ਤਾਂ ਕਿ ਪ੍ਰਭੂ ਦੀ ਹਜ਼ੂਰੀ ਵਿੱਚ ਪੱਕੀ PR ਮਿਲ ਜਾਵੇ। ਗੁਰੂ ਦੀ ਰਹਿਤ ਮਰਿਆਦਾ ਨੂੰ ਫਾਲੋ ਕਰੋ, ਗੁਰੂ ਦੇ ਦੱਸੇ ਹੋਏ ਨਿਯਮਾਂ ਤੋਂ ਉਲਟ ਨਾ ਚੱਲੋ ਵੀ ਕਿਤੇ ਸਾਰੀ ਉਮਰ ਕੱਚੇ ਹੀ ਨਾ ਰਹਿਣਾ ਪਵੇ, ਪੱਕੇ ਹੋਈਏ। ਸਾਹਿਬ ਕਹਿੰਦੇ ਹੁਣ ਗੁਰੂ ਕਿਰਪਾ ਕਰਕੇ ਜਦੋਂ ਸਾਨੂੰ ਇਹ ਟੇਕ ਦਿੰਦਾ ਹੈ ਨਾ, ਪ੍ਰਭੂ ਦੇ ਚਰਨ ਕਮਲਾਂ ਦਾ ਆਸਰਾ, ਤੇ ਸੱਚਮੁੱਚ ਸਾਡੇ ਜੀਵਨ ਵਿੱਚ ਇੱਕ ਬਹੁਤ ਵੱਡਾ ਸਰਮਾਇਆ ਸਾਨੂੰ ਪ੍ਰਾਪਤ ਹੁੰਦਾ ਹੈ।
ਹਰ ਅੰਮ੍ਰਿਤ ਭਰੇ ਭੰਡਾਰ, ਸਭ ਕਿਛ ਹੈ ਘਰ ਤਿਸ ਕੈ ਬਲਰਾਮ ਜੀਓ।
ਹੇ ਪ੍ਰਭੂ, ਮੈਂ ਤੇਰੇ ਤੋਂ ਸਦਕੇ ਜਾਵਾਂ, ਕਿਉਂਕਿ ਸਭ ਕੁਝ ਤੇਰੇ ਘਰ ਹੈ। ਸਾਚੇ ਸਾਹਿਬਾ, ਕਿਆ ਨਾਹੀਂ ਘਰ ਤੇਰਾ? ਘਰ ਤਾਂ ਤੇਰਾ ਸਭ ਕਿਛ ਹੈ, ਕੋਈ ਐਸੀ ਵਸਤੂ ਨਹੀਂ ਜਿਹੜੀ ਤੇਰੇ ਘਰ ਨਾ ਹੋਵੇ। ਤੇਰੇ ਘਰ ਤਾਂ ਸੱਚਮੁੱਚ ਆਤਮਕ ਜੀਵਨ ਦੇਣ ਵਾਲਾ ਜਿਹੜਾ ਨਾਮ ਰੂਪੀ ਜਲ ਹੈ ਨਾ, ਇਹਦੇ ਵੀ ਭੰਡਾਰੇ ਭਰੇ ਪਏ ਹਨ।
ਬਾਬੁਲ ਮੇਰਾ ਵੱਡ ਸਮਰਥਾ, ਕਰਨ ਕਾਰਣ ਪ੍ਰਭ ਹਾਰਾ।
ਉਹ ਪ੍ਰਭੂ ਜਿਹੜਾ ਸਭ ਕੁਝ ਕਰਨ ਤੇ ਕਰਾਉਣ ਦੇ ਸਮਰੱਥ ਹੈ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰ ਨੇ ਜਲ ਥਲ ਮਈਲ ਸੋਏ। ਸਾਹਿਬ ਕਹਿੰਦੇ ਉਹ ਸਭ ਕੁਝ ਕਰਨ ਤੇ ਕਰਾਉਣ ਦੇ ਸਮਰੱਥ ਹੈ, ਉਹ ਮੇਰਾ ਬਾਬਲ, ਉਹ ਮੇਰਾ ਪਿਤਾ ਸਮਰੱਥ ਹੈ, ਸਭ ਤੋਂ ਵੱਡਾ ਹੈ, ਵੱਡਿਆਂ ਤੋਂ ਵੀ ਵੱਡਾ ਹੈ। ਉਹਦੀ ਉੱਥੇ ਸਮਰੱਥ ਹੈ ਕਿ ਜਿੱਥੇ ਕਿਸੇ ਦੀ ਸਮਰੱਥਾ ਨਹੀਂ। ਕਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉੱਧਰ ਮਾਹੇ। ਬਾਬਲ ਮੇਰਾ ਵੱਡ ਸਮਰੱਥਾ, ਕਹਿਣ ਲੱਗੇ ਬੜਾ ਸਮਰੱਥ ਹੈ, ਵੱਡਾ ਹੈ, ਤੇ ਸਭ ਕੁਝ ਕਰਨ ਤੇ ਕਰਾਉਣ ਦੀ ਸਮਰੱਥਾ ਰੱਖਦਾ।
ਜਿਸ ਸਿਮਰਤ ਦੁੱਖ ਕੋਈ ਨਾ ਲਾਗੈ, ਪਉ ਜਲ ਪਾਰੇ ਉਤਾਰਾ।
ਇਹਦੇ ਸਿਮਰਨ ਵਿੱਚ ਜੁੜਿਆ ਇੱਕ ਤਾਂ ਭਵ ਸਾਗਰ ਤੋਂ ਪਾਰ ਹੋ ਜਾਈਦਾ, ਤੇ ਦੂਸਰਾ ਆਹ ਜਿਹੜੇ ਰੋਗ ਲੱਗਦੇ ਸਨ ਨਾ, ਸੱਚ ਨਾਲੋਂ ਟੁੱਟ ਕੇ ਝੂਠ ਦਾ ਰੋਗ ਲੱਗ ਗਿਆ, ਉਸ ਸੰਤੋਖੀ ਪ੍ਰਭੂ ਨਾਲੋਂ ਟੁੱਟ ਕੇ ਤ੍ਰਿਸ਼ਨਾ ਦਾ ਰੋਗ ਲੱਗ ਗਿਆ, ਉਸ ਪਵਿੱਤਰ ਪ੍ਰਭੂ ਨਾਲੋਂ ਟੁੱਟ ਕੇ ਸਾਡੇ ਅੰਦਰ ਇੰਨੀ ਮਲੀਨਤਾ ਆ ਗਈ ਕਿ ਸਾਨੂੰ ਰੋਗੀ ਬਣਾ ਦਿੱਤਾ। ਸਾਹਿਬ ਕਹਿਣ ਲੱਗੇ ਉਸ ਪ੍ਰਭੂ ਨਾਲੋਂ ਟੁੱਟ ਕੇ ਜਦੋਂ ਸੰਸਾਰ ਰੋਗੀ ਹੁੰਦਾ, ਫਿਰ ਸਮਝ ਆਉਂਦੀ ਕਿ ਉਹਦਾ ਨਾਮ ਹੀ ਦਾਰੂ ਹੈ। ਜਿਸ ਸਿਮਰਤ, ਜਿਹਨੂੰ ਸਿਮਰਨ ਦੇ ਨਾਲ ਦੁੱਖ ਕੋਈ ਨਾ ਲੱਗੈ, ਫਿਰ ਕੋਈ ਤ੍ਰਿਸ਼ਨਾ ਦਾ, ਈਰਖਾ ਦਾ, ਦਵੈਖ ਦਾ ਰੋਗ ਜਿਹੜਾ ਉਹ ਲੱਗਦਾ ਹੀ ਨਹੀਂ ਹੈ, ਕਿਉਂਕਿ ਇਹ ਰੋਗ ਫਿਰ ਪ੍ਰਭੂ ਪਿਆਰਿਆਂ ਦੇ ਨੇੜੇ ਨਹੀਂ ਆਉਂਦਾ। ਉਵੇਂ ਤਾਂ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਪਰਮਾਤਮਾ ਨਾਲ ਜੁੜਿਆ ਹੋਇਆ ਮੇਰਾ ਜਿਹੜਾ ਸਤਿਗੁਰੂ ਹੈ, ਉਹ ਆਪ ਇਸ ਰੋਗ ਤੋਂ ਰਹਿਤ ਹੈ ਤੇ ਦੂਜਿਆਂ ਨੂੰ ਰੋਗਾਂ ਤੋਂ ਰਹਿਤ ਕਰਨ ਦੀ ਸਮਰੱਥਾ ਰੱਖਦਾ।
ਆਦ ਜੁਗਾਦ ਭਗਤਨ ਕਾ ਰਾਖਾ, ਉਸਤਤ ਕਰ ਕਰ ਜੀਵਾ।
ਉਹ ਪ੍ਰਭੂ ਜਿਹੜਾ ਆਦ ਸ਼ੁਰੂ ਤੋਂ, ਜੁਗਾਦ ਯੁੱਗਾਂ ਤੋਂ, ਸਦਾ ਹੀ ਜਦੋਂ ਕੋਈ ਵੀ ਨਹੀਂ ਸੀ, ਕਹਿਣ ਲੱਗੇ ਉਦੋਂ ਤੋਂ ਉਹਦਾ ਇਹ ਬਿਰਧ ਹੈ, कि आद जुगाद भगतन का राखा, वो अपने सेवकों का अपने भगतों का राखा, हर वेले वो रख्या करदा। ते साहब कहिंदे उस्तत कर कर जीवां, उहदी वडियाई कर करके मैं आत्मक जीवन प्राप्त करदा। दुनिया ना सलाहे जो मर वंजसी, दुनिया नू सलाउण नाल नहीं, सलाउण उहनू जिहड़ा सचमुच आत्मक जीवन देण वाला, जिहड़ा सदा अटल है। कहिंदे उहदी उस्तत कर करके मैं आत्मक जीवन प्राप्त करदा हां।
नानक नाम महारस मीठा, आन दिन मन तन पीवा।
ये नानक प्रभु दा नाम बड़ा स्वादला, बड़ा मिठा है, रसां दा भी रस महारस है, जिन्हों परम रस किया गया है। कहन लगे जदों मैं दिने रात मन करके तन करके अपने ज्ञान इंद्रिया कर्म इंद्रिया राही इस नाम नू पींदा हां, ते सचमुच मेरा जीवन भी मिठास नाल भर जांदा है। उस अवस्था में जाके फिर समझ आउंदी, फरीदा शक्कर खंड निवात गुड़, माख्यो माझा दुध सबे वस्तु मिठियां, रब ना पुजन तुध। हे मेरे रब जी, ये सारिया वस्तुआं मिठियां ने, पर तुहाडे नाम दे बराबर कोई नहीं। सतगुरु कृपा करन पावन मुख वाक दी लड़ीवार पावन गुर शब्द दी विचार करदिया होईआं बेअंत प्रकार दीआं भुल्लां तों खिमा कर देना। कोटान कोट शुकर अकाल पुरख वाहिगुरु जी का, साहिब सतगुरु गुरु ग्रंथ साहिब पातशाह जी का, आप सारिया संगतां का। आओ हुण शब्द दीआं संपूर्णता वालिया पावन तुकां का पाठ एक बार फिर सरवण करिए।
आद जुगाद भगतन का राखा, उस्तत कर कर जीवा, नानक नाम महारस मीठा, अन दिन मन तन पीवा। वाहे गुरु जी का खालसा, वाहे गुरु जी की फतेह।